ਮਹੱਲਾ ਪਹਿਲਾ ਲਿਖ ਲਿਖ ਪੜਿਆ ਤੇ ਤਾਂ ਕੜਿਆ ਬਹੁ ਤੀਰਥ ਭਰਿਆ ਤੇ ਤੂੰ ਲਗਿਆ ਬਹੁ ਵੇਖਿਆ ਦੇ ਦੁੱਖ ਦੀਆ ਸੋਵੇ ਜੀਆ ਆਪਣਾ ਕੀਆ ਅੰਨ ਖਾਇਆ ਸਾਗ ਗਵਾਇਆ ਬਹੁ ਦੁੱਖ ਪਾਇਆ ਦੂਜਾ ਭਾਇਆ ਬਸਤ ਨਾ ਪੈਰੇ ਪਹਿਨ ਸਹਿਰੇ ਮੂਨ ਗੋਤਾ ਤੂੰ ਜਾਗੇ ਗੁਰਬਿਨ ਸੂਤਾ ਪਗ ਉਪੇ ਤਾਣਾ ਆਪਣਾ ਕੀਆ ਕਮਾਣਾ ਅਲਮਲ ਖਾਈ ਸਿਰ ਛਾਈ ਪਾਈ ਮੂਰਖ ਅੰਧੇ ਪਤ ਗਵਾਈ ਨਿਣ ਨਾਵੇ ਕਿਛ ਥਾਏ ਨਾ ਪਾਈ ਰਹੇ ਬਾਣੀ ਮੜੀ ਮਸਾਣੀ ਅੰਧ ਨ ਜਾਣੀ ਫਿਰ ਪਛਤਾਣੀ ਸਤਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆ ਸੰਦੇਸੇ ਤੇਨੇ ਕੇਵਲ ਹਮੇ ਸਬਦ ਜਲਾਏ ਪੌੜੀ ਭਗਤ ਤੇਰੇ ਮਨ ਭਾਵ ਦੇ ਦਰ ਸੋਹਨ ਕੀਰਤ ਗਾਵ ਦੇ ਨਾਨਕ ਕਰਮਾ ਬਾਹਰੇ ਦਰ ਢੋ ਨ ਲੈਣੀ ਧਾਮ ਦੇ ਇਕ ਮੂਲ ਨ ਬੁੱਝਣ ਆਪਣਾ ਅਣਹੋਂਦਾ ਆਪ ਗਣਾਏ ਦੇ ਆਉਂਦਾ ਦੀਕਾ ਨੀਚ ਦਾ ਹੋਰ ਉੱਤਮ ਜਾਤ ਸਜਾਏ ਦੇ ਤਿੰਨ ਮੰਗਾ ਜੇ ਤੁਝੇ ਧਿਆਏ ਦੇ ਤਿੰਨ ਮੰਗਾ ਜੇ ਤੁਝੇ ਧਿਆਏ ਦੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਵੀਂ ਪੌੜੀ ਦੇ ਇਸ ਦੂਜੇ ਸਲੋਕ ਵਿਚ ਮੰਗ ਕਰਦੇ ਨੇ ਕਿ ਲਿਖ ਲਿਖ ਪੜਿਆ ਤੇ ਤਾਂ ਕੜਿਆ ਜਿਤਨਾ ਪੜਾ ਲਿਖਿਆ ਹੋਇਆ ਲਿਖਦਾ ਰਿਹਾ ਪੜ੍ਹਦਾ ਰਿਹਾ ਉਤਨਾ ਹੀ ਕੜ ਗਿਆ ਉਤਨਾ ਹੀ ਅਹੰਕਾਰ ਹੋ ਗਿਆ ਧਰਮ ਦੇ ਜਿਤਨੇ ਚਿੰਨ ਜਿਤਨੀਆਂ ਸਾਧਨਾ ਨੇ ਜਿਤਨੇ ਕਰਮ ਨੇ ਉਹਨਾਂ ਵਿਚ ਇਹ ਵੀ ਇਕ ਕਰਮ ਹੈ ਤੇ ਬਾਕੀ ਸਾਰੇ ਕਰਮਾਂ ਦੀ ਲਗਾਤਾਰ ਹਰ ਪੰਕਤੀ ਚ ਗੁਰੂ ਨਾਨਕ ਦੇਵ ਜੀ ਮਹਾਰਾਜ ਬੇਨਤੀ ਕਰਦੇ ਨੇ ਤੇ ਸਿਰਮੋਰ ਕਰਮ ਉਹੀ ਹੈ ਜੋ ਈਸ਼ਵਰੀ ਯਾਦ ਹੈ ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿਚ ਗੁਰੂ ਨਾਨਕ ਦੀ ਸਾਰੀ ਬਾਣੀ ਉਸੇ ਕਰਮ ਨੂੰ ਵਾਸਤਵਿਕ ਧਾਰਮਿਕ ਕਰਮ ਮੰਨਦੀ ਹੈ ਜੋ ਈਸ਼ਵਰ ਦੀ ਤਰਫ ਰੁਚੀਆਂ ਨੂੰ ਮੋੜ ਦੇਵੇ ਜੋ ਈਸ਼ਵਰੀ ਯਾਦ ਨੂੰ ਪੈਦਾ ਕਰ ਦੇਵੇ ਚਾਹੇ ਉਹ ਕਰਮ ਕੁਛ ਵੀ ਹੈ ਅਗਰ ਕੀਤੀ ਹੋਈ ਪੂਜਾ ਨੇ ਈਸ਼ਵਰੀ ਸ਼ਰਨ ਸਿਮਰਨ ਨੂੰ ਜਨਮ ਨਹੀਂ ਦਿੱਤਾ ਤਾਂ ਪੂਜਾ ਵਿਅਰਥ ਪੜੀ ਹੋਈ ਨਿਮਾਜ਼ ਨੇ ਅਗਰ ਖੁਦਾ ਨਾਲ ਜੋੜਿਆ ਨਹੀਂ ਤਾਂ ਨਿਮਾਜ਼ ਵਿਅਰਥ ਕੀਤੇ ਹੋਏ ਕੀਰਤਨ ਨੇ ਅਗਰ ਰੱਬੀ ਉਮੰਗ ਨਹੀਂ ਪੈਦਾ ਕੀਤੀ ਤਾਂ ਕੀਰਤਨ ਸੁਣਿਆ ਕੀਰਤਨ ਕੀਤਾ ਵਿਅਰਥ ਪਰਮਾਤਮਾ ਦੀ ਵਿਚਾਰ ਕੀਤੇ ਹੋਇਆ ਅਗਰ ਕਰਤਾਰ ਚੇਤੇ ਨਹੀਂ ਹੋਇਆ ਵਿਚਾਰ ਵਿਚੋਂ ਕਰਤਾਰ ਦਾ ਜਨਮ ਨਹੀਂ ਹੋਇਆ ਤਾਂ ਕੀਤੀ ਹੋਈ ਵਿਚਾਰ ਸੁਣੀ ਹੋਈ ਵਿਚਾਰ ਵਿਅਰਥ ਇਸ ਵਾਸਤੇ ਗੁਰੂ ਨਾਨਕ ਦੇ ਆਲੇ ਦੁਆਲੇ ਦਰਅਸਲ ਬਹੁਤ ਸਾਰੇ ਲੋਕਾਂ ਦਾ ਇਕੱਠ ਨਹੀਂ ਹੋ ਸਕਿਆ ਗੁਰੂ ਨਾਨਕ ਦੇ ਬਚਨ ਇੱਕ ਜਲਦੇ ਹੋਏ ਅੰਗਾਰੇ ਨੇ ਜੋ ਵਹਿਮ ਤੋਮਾਕ ਨੂੰ ਸਾੜ ਕੇ ਰਾਖ ਕਰ ਦਿੰਦੇ ਨੇ ਸਤਿਗੁਰ ਦੇ ਕੋਲ ਬੈਠਣਾ ਬੜੀ ਔਖੀ ਗੱਲ ਹੈ ਹਾਂ ਲੋਕੀ ਬੁੱਝੀ ਹੋਈ ਰਾਖ ਦੇ ਕੋਲ ਬੈਠ ਸਕਦੇ ਨੇ ਐਸੀ ਰਾਖ ਜੋ ਸ਼ਾਇਦ ਮੈਲਾ ਹੀ ਕਰੇਗੀ ਕੁਛ ਮੈਲ ਨੂੰ ਭੋਵੇਗੀ ਨਹੀਂ ਕੰਚਨ ਸੋਨੇ ਦੀ ਮੈਲ ਖੋਟ ਕੱਢਣ ਲਈ ਅੱਗ ਹੀ ਚਾਹੀਦੀ ਹੈ ਹਿਰਦੇ ਦੀ ਖੋਟ ਕੱਢਣ ਲਈ ਕੋਈ ਬਖਦੇ ਹੋਏ ਬਚਨ ਹੀ ਚਾਹੀਦੇ ਨੇ ਕੋਈ ਜਲਦੇ ਹੋਏ ਬਚਨ ਹੀ ਚਾਹੀਦੇ ਨੇ ਸ਼ੁੱਧ ਬਚਨ ਚਾਹੀਦੇ ਨੇ ਜਿਨ੍ਹਾਂ ਵਿਚ ਕੋਈ ਤਪਸ ਹੋਵੇ ਸੋਜ ਹੋਵੇ ਜੋ ਅੰਦਰ ਦੀ ਖੋਟੋਂ ਕੱਢ ਕੇ ਪਰੇ ਸੁਣਦੇ ਨੇ ਆਮ ਦਾਰਸ਼ਨਿਕ ਲੋਕ ਐਸਾ ਕਹਿੰਦੇ ਨੇ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਲੇ ਦੁਆਲੇ ਦੁਨੀਆਂ ਇਤਨੀ ਇਕੱਠੀ ਕਿਉਂ ਨਹੀਂ ਹੋ ਸਕੀ ਨੌ ਖੰਡ ਪ੍ਰਿਥਵੀ ਦਾ ਇਤਨਾ ਵੱਡਾ ਭਰਮਣ ਪ੍ਰਚਾਰ ਦਾ ਇਤਨਾ ਵੱਡਾ ਸਤਿਗੁਰੂ ਦੇਵ ਜੀ ਮਹਾਰਾਜ ਨੇ ਵਾਤਾਵਰਣ ਬਣਾਇਆ ਇਤਨੀ ਮਿਹਨਤ ਕੀਤੀ ਫਿਰ ਵੀ ਆਲੇ ਦੁਆਲੇ ਬਹੁਤੀ ਦੁਨੀਆਂ ਕਰਨੀ ਇਕੱਠੀ ਹੋਈ ਸਤਿਗੁਰ ਦੇ ਬਚਨ ਰਾਖ ਨਹੀਂ ਬਖਦੇ ਅੰਗਾਰੇ ਨੇ ਸ਼ੋਲੇ ਨੇ ਇਥੇ ਝੂਠ ਨੂੰ ਜਲਾ ਕੇ ਰੱਖ ਦਿੰਦੇ ਸਨ, ਪਖੰਡ ਨੂੰ ਉਘਾੜ ਕੇ ਰੱਖ ਦਿੰਦੇ ਸਨ। ਕਹਿਣ ਨੂੰ ਤੇ ਦੇਖਣ ਨੂੰ ਤੇ ਮਨਕ ਭਾਗੋ ਬ੍ਰਹਮ ਭੋਜ ਕਰ ਰਿਹਾ। ਹਜ਼ਾਰਾਂ ਮਨੁੱਖ ਆਏ ਨੇ ਸਾਧਾਰਨ ਬ੍ਰਹਮ ਭੋਜ ਵਿਚ, ਨਾਲੇ ਸਾਧੂ ਸੰਨਿਆਸੀ ਵੀ ਆਏ ਨੇ, ਬ੍ਰਾਹਮਣ ਵੀ ਆਏ ਨੇ। ਚਾਰੋਂ ਪਾਸੇ ਜੈ ਜੈਕਾਰ ਹੋ ਰਹੀ ਹੈ, ਬਹੁਤ ਵੱਡਾ ਬ੍ਰਹਮ ਭੋਜ ਹੋ ਰਿਹਾ। ਕਹਿੰਦੇ ਨੇ ਮਲਕ ਭਾਗੋ ਦੇ ਕੰਨ ਵਿਚ ਕਿਸੇ ਨੇ ਖਬਰ ਪਾਈ ਵੀ ਨਾਨਕ ਨਾਮ ਦਾ ਵੀ ਇੱਕ ਸਾਧੂ ਆਇਆ ਹੈ, ਆਖੋ ਤੇ ਉਹਨੂੰ ਵੀ ਨੌਤਾ ਦੇ ਰਹੀ ਹੈ, ਉਹਨੂੰ ਵੀ ਬੁਲਾਈ ਹੈ। ਮਲਕ ਭਾਗੋ ਨੇ ਕਿਹਾ, ਹਾਂ ਜਦ ਮੈਂ ਬ੍ਰਹਮ ਭੋਜ ਕਰ ਰਿਹਾ ਸਾਰੇ ਸਾਧੂਆਂ ਨੂੰ ਬੁਲਾਇਆ ਤੇ ਉਹ ਕਿਉਂ ਰਹਿ ਜਾਏ, ਬੁਲਾਓ। ਕਹਿੰਦੇ ਨੇ ਜਦ ਅਹਿਲਕਾਰ ਗੁਰੂ ਨਾਨਕ ਨੂੰ ਬੁਲਾਉਣ ਲਈ ਗਏ ਨੇ, ਸਤਿਗੁਰੂ ਇਨਕਾਰੀ ਹੋ ਗਏ। ਕਹਿਣ ਲੱਗੇ, ਨਹੀਂ ਇਹ ਬ੍ਰਹਮ ਭੋਜ ਥੋੜੀ ਹੈ, ਇਹ ਤੇ ਠੱਗੀ ਹੈ, ਇਹ ਤੇ ਧੋਖਾ ਹੈ। ਇਹ ਉਸ ਮਨੁੱਖ ਦਾ ਧੋਖਾ ਹੈ ਜੋ ਦੁਨੀਆਂ ਨੂੰ ਧੋਖਾ ਤੇ ਦਿੰਦਾ ਰਿਹਾ, ਹੁਣ ਦੀਨ ਨੂੰ ਧੋਖਾ ਦਿੰਦਾ ਹੈ। ਸੰਸਾਰ ਨੂੰ ਤੇ ਧੋਖਾ ਦਿੰਦਾ ਰਿਹਾ, ਹੁਣ ਨਿਰੰਕਾਰ ਨੂੰ ਧੋਖਾ ਦਿੰਦਾ ਹੈ। ਬੰਦਿਆਂ ਨੂੰ ਤੇ ਧੋਖਾ ਦਿੰਦਾ ਰਿਹਾ, ਹੁਣ ਖੁਦਾ ਨੂੰ ਧੋਖਾ ਦਿੰਦਾ ਹੈ। ਪਰ ਇਹਨੂੰ ਕੌਣ ਦੱਸੇ ਤੂੰ ਸੰਸਾਰ ਨੂੰ ਧੋਖਾ ਦੇ ਸਕਦਾ ਹੈ, ਨਿਰੰਕਾਰ ਨੂੰ ਨਹੀਂ। ਕਿ ਜਿੱਥੇ ਨਿਰੰਕਾਰ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ, ਜੋ ਨਿਰੰਕਾਰ ਨੂੰ ਜਾਣਦੇ ਨੇ ਸਮਝਦੇ ਨੇ ਉਹਨੂੰ ਵੀ ਧੋਖਾ ਨਹੀਂ ਦਿੱਤਾ ਜਾ ਸਕਦਾ। ਕਹਿੰਦੇ ਨੇ ਇਹ ਵਚਨ ਜਦ ਮਲਕ ਭਾਗੋ ਦੇ ਕੰਨ ਵਿਚ ਪਏ ਤਾਂ ਉਹ ਆਪ ਬੁਲਾਉਣ ਲਈ ਆਇਆ। ਕਹਿਣ ਲੱਗੇ, ਨਹੀਂ ਮਹਾਰਾਜ ਆਪ ਚਲੋ। ਸਤਿਗੁਰਦੇਵ ਜੀ ਮਹਾਰਾਜ ਕਹਿਣ ਲੱਗੇ, ਦੇਖ ਲੈ ਸਾਨੂੰ ਲੈ ਜਾਣ ਵਿਚ ਖਤਰਾ ਹੀ ਖਤਰਾ ਹੈ, ਜੋ ਤੂੰ ਛੁਪਾ ਕੇ ਰੱਖਿਆ ਮੈਂ ਤੇ ਸਭ ਪ੍ਰਗਟ ਕਰ ਦਿਆਂਗਾ। ਸੋਨੇ ਦੇ ਅੰਦਰ ਹੀ ਖੋਟ ਛੁਪੀ ਪਈ ਹੁੰਦੀ ਹੈ, ਅੱਗ ਸੋਨੇ ਨੂੰ ਇੱਕ ਪਾਸੇ ਕਰਕੇ ਖੋਟ ਵੱਖ ਕਰ ਦਿੰਦੀ ਹੈ, ਖੋਟ ਨੂੰ ਅਲੱਗ ਕਰ ਦਿੰਦੀ ਹੈ। ਸਾਹਿਬ ਕਹਿੰਦੇ, ਦੇਖ ਲੈ ਜੋ ਕੁਛ ਤੂੰ ਛੁਪਾ ਕੇ ਰੱਖਿਆ ਮੈਂ ਤੇ ਉਘਾੜ ਕੇ ਰੱਖ ਦਿਆਂਗਾ, ਮੈਂ ਤੇ ਪਰਦੇ ਇੱਕ ਪਾਸੇ ਕਰ ਦਿਆਂਗਾ ਔਰ ਤੇਰੇ ਸਾਹਮਣੇ ਤੇਰੀ ਅਸਲੀ ਤਸਵੀਰ ਰੱਖਾਂਗਾ। ਸ਼ਾਇਦ ਇਸੇ ਲਈ ਅਵਤਾਰੀ ਪੁਰਸ਼ਾਂ ਨੂੰ, ਗੁਰੂ ਜਨਾਂ ਨੂੰ ਦਰਪਣ ਆਖਿਆ ਗਿਆ, ਦਰਪਣ ਸ਼ੀਸ਼ਾ, ਅਗਲੇ ਦੀ ਸਹੀ ਤਸਵੀਰ ਸਾਹਮਣੇ ਰੱਖ ਦੇਣੀ। ਜੋ ਸ਼ੀਸ਼ਾ ਅਸੀਂ ਵੇਖਦੇ ਹਾਂ ਇਹ ਸਾਡੇ ਸਿਰਫ ਸਰੀਰ ਦੀ ਤਸਵੀਰ ਸਾਹਮਣੇ ਰੱਖਦਾ ਹੈ, ਜ਼ਮੀਰ ਦੀ ਨਹੀਂ। ਤਨ ਦੀ ਤਸਵੀਰ ਸਾਹਮਣੇ ਰੱਖਦਾ ਹੈ, ਮਨ ਦੀ ਨਹੀਂ। ਗੁਰੂ ਦੇ ਬਚਨ ਤੇ ਗੁਰੂ ਐਸਾ ਹੈ ਉਹ ਤੇ ਦਰਪਣ ਹੈ, ਜ਼ਮੀਰ ਦੀ ਤਸਵੀਰ ਸਾਹਮਣੇ ਰੱਖ ਦਿੰਦਾ ਹੈ, ਮਨ ਦੀ ਤਸਵੀਰ ਸਾਹਮਣੇ ਰੱਖ ਦਿੰਦਾ ਹੈ। ਸ਼ਾਇਦ ਜਿਨ੍ਹਾਂ ਦੇ ਮਨ ਬੜੇ ਮਲੀਨ ਸਨ, ਜਿਨ੍ਹਾਂ ਦੇ ਮਨ ਬੜੇ ਕਠੋਰ ਸਨ, ਜਿਨ੍ਹਾਂ ਦੇ ਮਨ ਦਿਲ ਦਿਮਾਗ ਪੱਥਰ ਦੀ ਤਰ੍ਹਾਂ ਸਨ, ਉਹ ਪੱਥਰ ਇਨ੍ਹਾਂ ਸ਼ੀਸ਼ਿਆਂ ਨੂੰ ਤੋੜਦੇ ਹੀ ਰਹੇ ਨੇ। ਆਦਿ ਕਾਲ ਤੋਂ ਐਸਾ ਦੇਖਣ ਵਿਚ ਆ ਰਿਹਾ, ਕੋਈ ਈਸਾ ਸੋਲੀ ਤੇ ਟੰਗਿਆ ਹੋਇਆ, ਕੋਈ ਸੁਖਰਾਤ ਜ਼ਹਿਰ ਦਾ ਪਿਆਲਾ ਪੀ ਰਿਹਾ, ਕੋਈ ਸ਼ਾਂਤੀ ਏਕਤਾ ਤੇ ਮਿਠਾਸ ਦਾ ਮੁਜੱਸਮਾ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠਾ ਹੈ, ਕੋਈ ਦਿੱਲੀ ਦੇ ਚਾਂਦਨੀ ਚੌਂਕ ਦੇ ਸ਼ਹੀਦ ਹੋ ਰਿਹਾ ਹੈ। ਹੈਰਾਨਗੀ ਦੀ ਗੱਲ ਹੈ ਕਿ ਇਸ ਤਰ੍ਹਾਂ ਦੇ ਇਹ ਮਹਾਨ ਮਨੁੱਖ ਸੂਲੀ ਤੇ ਨੇ, ਜੇਲ੍ਹ ਵਿਚ ਨੇ, ਤੱਤੀ ਤਲੀ ਤੇ ਨੇ, ਜ਼ਹਿਰ ਪੀਣ ਤੇ ਮਜਬੂਰ ਹੋ ਰਹੇ ਨੇ। ਦਰਅਸਲ ਦਰਪਣ ਦੀ ਤਰ੍ਹਾਂ ਸਨ ਐਸੇ ਸ਼ੀਸ਼ੇ ਜੋ ਅਗਲੇ ਦੀ ਤਸਵੀਰ ਉਸਦੇ ਸਾਹਮਣੇ ਰੱਖ ਦਿੰਦੇ ਸਨ, ਤੇ ਜਦ ਤਸਵੀਰ ਸਾਹਮਣੇ ਰੱਖੀ ਤੇ ਤਸਵੀਰ ਭਿਆਨਕ, ਤਸਵੀਰ ਡਰਾਉਣੀ। ਉਹਨਾਂ ਨੇ ਆਪਣੀ ਡਰਾਉਣੀ ਤਸਵੀਰ ਨੂੰ ਤੇ ਨਾ ਸੁਧਾਰਿਆ, ਸ਼ੀਸ਼ਾ ਹੀ ਤੋੜ ਕੇ ਰੱਖ ਦਿੱਤਾ, ਤਾਂ ਕਿ ਸਾਡੀ ਭਿਆਨਕਤਾ ਸਾਡੇ ਸਾਹਮਣੇ ਨਾ ਆਵੇ। ਤੇ ਸੰਤ ਤੇ ਉਹੀ ਹੈ ਜੋ ਦਰਪਣ ਹੈ, ਅਵਤਾਰ ਤੇ ਉਹੀ ਹੈ ਜੋ ਸ਼ੀਸ਼ਾ ਹੈ, ਅਗਲੇ ਦੀ ਤਸਵੀਰ ਅਗਲੇ ਦੇ ਸਾਹਮਣੇ ਰੱਖ ਲਏ। ਇਸ ਵਾਸਤੇ ਉਹ ਬੰਦੇ ਚੰਗੇ ਲੱਗਦੇ ਨੇ ਜੋ ਸਾਡੀ ਮਾੜੀ ਤਸਵੀਰ ਦੇ ਉੱਤੇ ਪਰਦੇ ਪਾਈ ਜਾਣ। ਉਹ ਮਨੁੱਖ ਬਹੁਤ ਚੰਗੇ ਲੱਗਦੇ ਨੇ, ਪਿਆਰੇ ਲੱਗਦੇ ਨੇ, ਤੇ ਜਦੋਂ ਕੋਈ ਐਸਾ ਆ ਜਾਏ ਪਰਦੇ ਚੁੱਕ ਕੇ ਇੱਕ ਪਾਸੇ ਕਰ ਦੇਵੇ ਤੇ ਆਖੇ ਤੇਰੀ ਅਸਲੀ ਸੂਰਤ ਇਹ ਹੈ, ਉਹ ਨਹੀਂ ਚੰਗਾ ਲੱਗਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਹਿ ਦਿੱਤਾ, ਜਿਤਨੀ ਤੂੰ ਆਪਣੀ ਜ਼ਮੀਰ ਨੂੰ, ਮਨ ਨੂੰ, ਆਪਣੇ ਅੰਤਰੀਵ ਨੂੰ ਛੁਪਾਇਆ ਹੈ ਅਨੇਕਾਂ ਪਰਦਿਆਂ ਦੇ ਨਾਲ, ਕਿਧਰੇ ਬ੍ਰਹਮ ਭੋਜ ਨਾਲ, ਦਾਨ ਨਾਲ, ਪੁੰਨ ਨਾਲ, ਮੈਂ ਸਾਰੇ ਇੱਕ ਪਾਸੇ ਕਰਕੇ ਤੇਰੀ ਅਸਲੀ ਤਸਵੀਰ ਤੇਰੇ ਸਾਹਮਣੇ ਰੱਖ ਦਿਆਂਗਾ। ਮੈਂ ਨਹੀਂ ਆਵਣਾ, ਮੈਂ ਤੇ ਇਸ ਲਾਲੋ ਦੇ ਘਰ ਦਾ ਕੋਦਰਾ ਹੀ ਖਾਣਾ ਹੈ। ਸਤਿਗੁਰਦੇਵ ਜੀ ਮਹਾਰਾਜ ਇਕਿਰਤੀ ਤੇ ਅਤਿਅੰਤ ਮੁਫਲਿਸ ਭਾਈ ਲਾਲੋ ਦੇ ਘਰ ਮਹਿਮਾਨ ਬਣ ਕੇ ਠਹਿਰੇ ਹੋਏ ਸਨ। ਲਾਲੋ ਕਹਿੰਦਾ ਮਹਾਰਾਜ ਅੱਜ ਸਾਡੇ ਘਰ ਖੀਰ ਬਣੀ ਹੈ, ਪੂਰੀਆਂ ਬਣੀਆਂ ਨੇ, ਤਰ੍ਹਾਂ ਤਰ੍ਹਾਂ ਦੇ ਹੋਰ ਮਿਸ਼ਟਾਨ ਪਕਵਾਨ ਬਣੇ ਨੇ, 36 ਪ੍ਰਕਾਰ ਦਾ ਭੋਜਨ ਬਣਿਆ ਹੈ। ਆਪ ਜ਼ਰੂਰ ਛਕੋ, ਇਸ ਗਰੀਬ ਮੁਫਲਿਸ ਘਰ ਵਿੱਚ ਤੁਹਾਨੂੰ ਕੀ ਮਿਲਣਾ ਹੈ। ਸਾਹਿਬ ਕਹਿਣ ਲੱਗੇ ਇਹਦੀ ਰੋਟੀ ਚ ਜੋ ਸਵਾਦ ਹੈ ਉਹ ਤੇਰੇ 36 ਪ੍ਰਕਾਰ ਦੇ ਪਕਵਾਨਾਂ ਵਿੱਚ ਨਹੀਂ ਹੈ। ਮਨੁੱਕ ਬਾਗੋ ਕਹਿੰਦੇ ਨੇ ਐਸਾ ਹੋ ਨਹੀਂ ਸਕਦਾ, ਇਸ ਰੋਟੀ ਚ ਐਸਾ ਕੀ ਹੈ। ਤਾਂ ਸਤਿਗੁਰ ਨੇ ਲਾਲੋ ਦੀ ਰੋਟੀ ਹੱਥ ਦੇ ਚੁੱਕ ਲਈ, ਆਖਿਆ ਚੱਲ ਬ੍ਰਹਮ ਭੋਜ। ਉਹ ਜਿੱਥੇ ਭੰਡਾਰਾ ਚੱਲ ਰਿਹਾ ਸੀ ਇੱਥੇ ਪਹੁੰਚੇ। ਸਤਿਗੁਰ ਦੇ ਅੱਗੋਂ ਥਾਲ ਵਿੱਚ ਇਹ 36 ਪ੍ਰਕਾਰ ਦੇ ਜਦ ਭੋਜਨ ਰੱਖੇ ਗਏ ਤਾਂ ਮਹਾਰਾਜ ਇੱਕ ਪਾਸੇ ਮਨੁੱਕ ਬਾਗੋ ਦੀਆਂ ਪੂਰੀਆਂ ਹੱਥ ਵਿੱਚ ਲੈਂਦੇ ਨੇ, ਇੱਕ ਹੱਥ ਵਿੱਚ ਲਾਲੋ ਦੀ ਕੋਦਰੇ ਦੀ ਰੋਟੀ ਲੈਂਦੇ ਨੇ, ਦੋਹਾਂ ਨੂੰ ਜ਼ੋਰਦਾਰ ਨਿਚੋੜਦੇ ਨੇ। ਇੱਕ ਵਿੱਚੋਂ ਦੁੱਧ ਨਿਕਲਿਆ, ਇੱਕ ਵਿੱਚੋਂ ਖੂਨ ਨਿਕਲਿਆ। ਸਤਿਗੁਰ ਕਹਿਣ ਲੱਗੇ ਮਲਕ ਭਾਗੋ ਮੈਂ ਖੂਨ ਨਹੀਂ ਪੀ ਸਕਦਾ, ਮੈਂ ਦੁੱਧ ਹੀ ਪੀ ਸਕਦਾ। ਮੈਂ ਮਲਕ ਭਾਗੋ ਦੇ ਕੋਦਰੇ ਦੀ ਰੋਟੀ ਖਾ ਸਕਦਾ, ਤੇਰੇ 36 ਪ੍ਰਕਾਰ ਦੇ ਪਕਵਾਨ ਨਹੀਂ। ਯਾਦ ਰੱਖੇ ਗਰੀਬਾਂ ਦੇ ਖੂਨ ਦੇ ਨਾਲ ਹੀ ਇਹ ਤੂੰ ਬ੍ਰਹਮ ਭੋਜ ਕਰ ਰਿਹਾ, ਇਹ ਤੂੰ ਦਾਨ ਕਰ ਰਿਹਾ, ਆਪਣੇ ਆਪ ਨੂੰ ਪੁਨੀਤ ਕਹਿਲਾ ਰਿਹਾ। ਤੇ ਜਿਹੜਾ ਭੰਡਾਰਾ ਗਰੀਬਾਂ ਦੇ ਖੂਨ ਦੇ ਆਸਰੇ ਤੇ ਚੱਲ ਰਿਹਾ ਉਹਨੂੰ ਕਿਸ ਤਰ੍ਹਾਂ ਧਾਰਮਿਕ ਕਰਮ ਆਖੋਗੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਖੰਡ ਦਾ ਇਹ ਭਾਂਡਾ ਫੋੜ ਕੇ ਜਹਿ ਰੱਖ ਦਿੱਤਾ। ਇਸ ਵਾਸਤੇ ਇਸ ਤਰ੍ਹਾਂ ਦੇ ਜਿਹੜੇ ਪੁਰਸ਼ ਨੇ ਉਹਨਾਂ ਦੇ ਆਲੇ ਦੁਆਲੇ ਕੋਈ ਬਹੁਤ ਵੱਡਾ ਸਮੂਹ ਨਹੀਂ ਆਉਂਦਾ, ਬਹੁਤ ਵੱਡਾ ਇਕੱਠ ਨਹੀਂ ਹੁੰਦਾ, ਕਿਉਂਕਿ ਬਚਨ ਬਹੁਤ ਜਲਦੇ ਅੰਗਾਰੇ ਨੇ ਝੂਠ ਨੂੰ ਪਖੰਡ ਨੂੰ ਸਾੜ ਕੇ ਸਵਾਹ ਕਰ ਦੇਣਗੇ। ਬਾਬਰ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਹਿ ਦਿੱਤਾ ਤੂੰ ਬਾਬਰ ਨਹੀਂ, ਤੂੰ ਤੇ ਜਾਬਰ ਹੈ। ਪਾਪ ਕੀ ਜੰਗ ਲੈ ਕਾਬਲੋਂ ਢਾਇਆ, ਜੋਰੀ ਮੰਗੇ ਦਾਨ ਵੇ ਲਾਲੋ। ਜਿਹੜਾ ਬਾਬਰ ਨੂੰ ਜਾਬਰ ਆਖੇ ਤੇ ਮਲਕ ਭਾਗੋ ਨੂੰ ਪਖੰਡੀ ਆਖੇ, ਇਹ ਐਸੇ ਬਚਨ ਨੇ ਜਿਨ੍ਹਾਂ ਦੇ ਸਾਹਮਣੇ ਟਿਕਣਾ ਬਹੁਤ ਔਖੀ ਗੱਲ ਹੈ। ਇਸ ਵਾਸਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਲੇ ਦੁਆਲੇ ਕੋਈ ਬਹੁਤ ਵੱਡਾ ਇਕੱਠ ਜਮ੍ਹਾਂ ਨਹੀਂ ਹੋ ਸਕਿਆ। ਹਾਂ, ਰਾਖ ਦੇ ਆਲੇ ਦੁਆਲੇ ਬਹੁਤ ਵੱਡੇ ਇਕੱਠ ਦੇਖਣ ਨੂੰ ਮਿਲਦੇ ਨੇ। ਕਿਉਂ? ਰਾਖ ਨੇ ਕੁਝ ਬਿਗਾੜਨਾ ਨੇ, ਰਾਖ ਨੇ ਕੁਝ ਕਹਿਣਾ ਹੀ ਨਹੀਂ। ਇੱਕ ਸ਼ਰਾਬੀ ਨੂੰ ਵੀ ਅਸੀਸ ਮਿਲ ਰਹੀ ਹੈ, ਇੱਕ ਝੂਠੇ ਨੂੰ ਵੀ ਅਸੀਸ ਮਿਲ ਰਹੀ ਹੈ, ਇੱਕ ਭ੍ਰਸ਼ਟ ਨੂੰ, ਇੱਕ ਅਤਿਅੰਤ ਨੀਵੇਂ ਮਨੁੱਖ ਦੇ ਸਿਰ ਤੇ ਵੀ ਹੱਥ ਰੱਖਿਆ ਜਾ ਰਿਹਾ ਤੇ ਉਹਨੂੰ ਵੀ ਆਖਿਆ ਜਾ ਰਿਹਾ ਜਾਂ ਤੂੰ ਫਲੀ ਬਹੁਤ ਹੋਵੇ, ਇਹਦਾ ਮਤਲਬ ਤੇਰੀ ਨੀਚਤਾ ਫਲੀ ਬਹੁਤ ਹੋਵੇ, ਤੇਰਾ ਭ੍ਰਸ਼ਟਪਣਾ ਫਲੀ ਬਹੁਤ ਹੋਵੇ। ਇਸ ਤਰ੍ਹਾਂ ਦੀਆਂ ਜਗਤ ਦੇ ਜੋ ਅਸੀਸਾਂ ਦਿੱਤੀਆਂ ਜਾ ਰਹੀਆਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਨਹੀਂ ਦਿੰਦੇ ਸਨ। ਇਸ ਵਾਸਤੇ ਉਹਨਾਂ ਦੇ ਆਲੇ ਦੁਆਲੇ ਕੋਈ ਬਹੁਤ ਵੱਡਾ ਇਕੱਠ ਨਾ ਜਮ੍ਹਾਂ ਹੋ ਸਕਿਆ। ਆਪ ਦੇ ਇਸ ਤਰ੍ਹਾਂ ਦੇ ਇਹ ਬਚਨ ਨੇ ਲਿਖ ਲਿਖ ਪੜਿਆ ਤੇਤਾ ਖੜਿਆ, ਬਹੁਤ ਪੜਿਆ ਬਹੁਤ ਲਿਖਿਆ, ਲੇਕਿਨ ਜਿਤਨਾ ਪੜਿਆ ਲਿਖਿਆ ਸਾਹਿਬ ਕਹਿੰਦੇ ਉਤਨਾ ਹੀ ਹੰਕਾਰੀ ਹੋ ਗਏ। ਬਹੁਤ ਅਤਿਅੰਤ ਗਿਆਨੀ ਆਪਣੇ ਪਿਓ ਨੂੰ ਵੀ ਅਗਿਆਨੀ ਸਮਝਣ ਲੱਗ ਪੈਂਦਾ, ਆਪਣੀ ਮਾਂ ਨੂੰ ਵੀ ਅਗਿਆਨੀ ਸਮਝ ਲੈਂਦਾ। ਕਿਉਂ? ਹੰਕਾਰ ਇਤਨਾ ਵੱਡਾ ਹੋ ਗਿਆ, ਮਾਂ ਛੋਟੀ ਹੋ ਗਈ ਹੈ, ਪਿਓ ਛੋਟਾ ਹੋ ਗਿਆ, ਹੁਣ ਗੁਰੂ ਛੋਟਾ ਹੈ, ਹੁਣ ਪਰਮਾਤਮਾ ਛੋਟਾ ਹੈ, ਤੇ ਜਾਣਕਾਰੀ ਦੇ ਨਾਲ ਹੀ ਇਹ ਅਹੰਕਾਰ ਵੱਧਦਾ ਹੈ। ਸਾਹਿਬ ਕਹਿੰਦੇ ਨੇ ਬਹੁ ਤੀਰਥ ਭਵਿਆ ਤੇ ਤੋ ਲਵਿਆ। ਦੂਜਾ ਧਾਰਮਿਕ ਕਰਮ, ਬਹੁਤੀ ਤੀਰਥਾਂ ਤੇ ਭਰਮਣ ਕਰਕੇ ਆਇਆ ਹੈ ਤਾਂ ਹੁਣ ਲੂ ਲੂ ਕਰਦਾ ਫਿਰਦਾ, ਭਾਵ ਥਾਂ ਥਾਂ ਤੇ ਪ੍ਰਗਟ ਕਰੀ ਫਿਰਦਾ, ਮੈਂ ਫਲਾਣੇ ਤੀਰਥ ਤੇ ਹੋ ਕੇ ਆਇਆ, ਫਲਾਣੇ ਤੀਰਥ ਤੇ ਹੋ ਕੇ ਆਇਆ। ਪਰ ਸਵਾਲ ਇਹ ਪੈਦਾ ਹੁੰਦੇ ਕਿ ਤੀਰਥਾਂ ਤੇ ਹੋ ਆਣਾ ਉਦੋਂ ਸਫਲ ਹੈ ਜਦ ਤੂੰ ਸਵੈਨ ਤੀਰਥ ਬਣ ਜਾਏ, ਤੀਰਥ ਦੀ ਤਰ੍ਹਾਂ ਬਣ ਜਾਏ, ਤੈਨੂੰ ਵੇਖ ਕੇ ਲੋਕਾਂ ਨੂੰ ਪਵਿੱਤਰਤਾ ਦਾ ਅਹਿਸਾਸ ਹੋਵੇ, ਤੈਨੂੰ ਵੇਖ ਕੇ ਲੋਕਾਂ ਦੇ ਅੰਦਰ ਪ੍ਰਭੂ ਚਿੰਤਨ ਪੈਦਾ ਹੋਵੇ, ਤੈਨੂੰ ਵੇਖ ਕੇ ਲੋਕਾਂ ਦੇ ਅੰਦਰ ਵੀ ਮਹਾਨ ਹੋਣ ਦਾ ਭਾਵ ਪੈਦਾ ਹੋਵੇ। ਪਰ ਤੈਨੂੰ ਵੇਖ ਕੇ ਅਗਰ ਐਸਾ ਭਾਵ ਨਾ ਪੈਦਾ ਹੋਵੇ ਤਾਂ ਫਿਰ ਤੂੰ ਕੀ ਤੀਰਥਾਂ ਤੇ ਹੋ ਕੇ ਆਇਆ। ਸਾਹਿਬ ਕਹਿੰਦੇ ਨੇ ਤੀਰਥ ਜਾਉ ਤਾਂ ਹੋ ਹੋਂ ਕਰਤੇ, ਪੰਡਿਤ ਪੁੱਛੋ ਤੁਮ ਆਇਆ ਰਾਤੇ, ਸੋ ਅਸਥਾਨ ਬਤਾਓ ਮੀਤਾ, ਜਾਂ ਕੇ ਹਰ ਹਰ ਕੀਰਤਨ ਮੀਤਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹੇ ਮਿੱਤਰੋ, ਮੈਨੂੰ ਤੇ ਉਹ ਜਗ੍ਹਾ ਦੱਸੋ ਜਿੱਥੇ ਹਰ ਵਕਤ ਹਰੀ ਦਾ ਚਿੰਤਨ ਚੱਲ ਰਿਹਾ ਹੋਵੇ, ਹਰੀ ਦੀ ਗੱਲ ਚੱਲ ਰਹੀ ਹੋਵੇ, ਹੋਰ ਕੁਛ ਵੀ ਨਾ ਹੋਵੇ। ਅਸਲੀ ਤੀਰਥ ਉਹੀ ਹੈ ਜਿੱਥੇ ਹਰ ਵਕਤ ਹਰੀ ਦਾ ਚਿੰਤਨ ਚੱਲੇ, ਹਰੀ ਦਾ ਸਿਮਰਨ ਚੱਲੇ। ਇਸ ਵਾਸਤੇ ਸਾਹਿਬ ਕਹਿੰਦੇ ਨੇ ਕੀ ਤੂੰ ਤੀਰਥਾਂ ਤੇ ਹੋ ਕੇ ਆਇਆ, ਹੰਕਾਰੀ ਹੋ ਗਿਆ, ਥਾਂ ਥਾਂ ਤੇ ਪ੍ਰਗਟ ਕਰ ਰਿਹਾ ਮੈਂ ਫਲਾਣੇ ਤੀਰਤ ਤੇ ਹੋ ਕੇ ਆਇਆ, ਫਲਾਣੇ ਤੀਰਤ ਤੇ ਹੋ ਕੇ ਆਇਆ। ਬਹੁ ਵੇਖ ਕੀਆ ਦੇਹੀ ਦੁੱਖ ਦਿਆ, ਤਰ੍ਹਾਂ ਤਰ੍ਹਾਂ ਦਾ ਭੇਖ ਧਾਰਨ ਕੀਤਾ, ਖਾਮਾਖਾ ਦੇਹੀ ਨੂੰ ਦੁੱਖ ਦਿੱਤਾ। ਕਹਿੰਦੇ ਨੇ ਮਨੋਵਿਗਿਆਨਕ ਜੋ ਦੂਜੇ ਨੂੰ ਦੁੱਖ ਦੇਣ ਵਿਚ ਅਸਫਲ ਰਹੇ ਨੇ ਉਹ ਫਿਰ ਆਪਣੇ ਆਪ ਨੂੰ ਦੁੱਖ ਦਿੰਦੇ ਨੇ। ਜੋ ਦੂਜੇ ਨੂੰ ਭੁੱਖਾ ਮਾਰਨ ਵਿਚ ਅਸਫਲ ਰਹੇ ਨੇ ਉਹ ਖੁਦ ਭੁੱਖੇ ਮਰਦੇ ਨੇ। ਜੇ ਦੂਜੇ ਨੂੰ ਭੁੱਖਾ ਮਾਰਨਾ ਤੇ ਦੂਜੇ ਦੇ ਤਨ ਨੂੰ ਕਸ਼ਟ ਪਹੁੰਚਾਉਣਾ ਪਾਪ ਹੈ ਤਾਂ ਫਿਰ ਆਪਣੇ ਤਨ ਨੂੰ ਕਸ਼ਟ ਪਹੁੰਚਾਉਣਾ ਵੀ ਪਾਪ ਹੈ। ਸਾਹਿਬ ਕਹਿੰਦੇ ਨੇ ਅਨੇਕਾਂ ਤਰ੍ਹਾਂ ਦੇ ਭੇਖ ਧਾਰਨ ਕੀਤੇ ਜਿਹਦੇ ਨਾਲ ਦੇਹੀ ਨੂੰ ਦੁੱਖ ਦਿੱਤਾ। ਸੋ ਵੇ ਹੀ ਆ ਆਪਣਾ ਕੀਆ, ਇਹ ਵੀ ਹੁਣ ਆਪਣਾ ਕੀਤਾ ਹੀ ਪਾ। ਦੇਹੀ ਨੂੰ ਦੁੱਖ ਦੇਣ ਦੇ ਜਿਹੜੇ ਤੂੰ ਪਖੰਡ ਰਚੇ ਨੇ ਤੇ ਹੁਣ ਦੁੱਖ ਭੋਗ। ਅੰਨ ਖਾਇਆ ਸਾਗ ਗਵਾਇਆ, ਪਰਿਪੂਰਨ ਪਰਮਾਤਮਾ ਨੇ ਇੱਕ ਰਸ ਪਾਇਆ ਅੰਨ ਵਿਚ ਜਗਤ ਦੇ ਪਦਾਰਥਾਂ ਵਿਚ, ਤੇ ਤੂੰ ਦਾਵਾ ਕੀਤਾ ਮੈਂ ਨਹੀਂ ਛਕਣਾ, ਮੈਂ ਖਾਣੇ ਨਹੀਂ, ਮੈਂ ਅੰਨ ਛੱਡ ਦਿੱਤਾ। ਭਗਤ ਕਬੀਰ ਜੀ ਦਾ ਕਹਿਣਾ ਹੈ, ਅੰਨ ਛੋੜ ਕਰੇ ਪਾਖੰਡ, ਨਾ ਸੋਹਾਗਣ ਨਾ ਓਰੰਡ। ਬਹੁਤ ਕੀਮਤੀ ਵਚਨ ਹੈ। ਅੰਨੇ ਬਿਨਾ ਨਾ ਹੋਏ ਸੁਕਾਲ, ਤਜੀਏ ਅੰਨ ਨਾ ਮਿਲੇ ਗੋਪਾਲ। ਜਿਹਨੇ ਅੰਨ ਦਾ ਤਿਆਗ ਕਰ ਦਿੱਤਾ ਹੈ ਉਹਨੂੰ ਕਿੱਥੇ ਗੋਪਾਲ ਦੀ ਪ੍ਰਾਪਤੀ। ਦਰਅਸਲ ਉਹ ਤੇ ਇਤਨਾ ਵੱਡਾ ਪਖੰਡ ਕਰ ਰਿਹਾ, ਨਾ ਉਹ ਸੁਹਾਗਣ ਹੈ ਨਾ ਓਰੰਡ ਹੈ। ਉਹ ਤੇ ਧਾਰਮਿਕ ਪੈਂਦੇ ਦਾ ਪਾਂਦੇ ਹੀ ਨਹੀਂ ਹੈ, ਉਹ ਤੇ ਧਰਮ ਦੇ ਮਾਰਗ ਦੇ ਚੱਲਣ ਦਾ ਰਾਹੀ ਨਹੀਂ ਹੈ, ਉਹਨੇ ਤੇ ਹਕੀਕਤ ਨੂੰ ਅਸਲੀਅਤ ਨੂੰ ਸਮਝਿਆ ਹੀ ਨਹੀਂ ਹੈ। ਤੋ ਸਾਹਿਬ ਕਹਿੰਦੇ ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁੱਖ ਪਾਇਆ ਦੂਜਾ ਭਾਇਆ। ਪਰਮਾਤਮਾ ਤੋਂ ਬਿਨਾਂ ਹੋਰ ਦੂਜਾ ਹੀ ਚੰਗਾ ਲੱਗਿਆ, ਵੇਖ ਚੰਗੇ ਲੱਗੇ, ਵਰਤ ਚੰਗੇ ਲੱਗੇ, ਤੀਰਥਾਂ ਦਾ ਰਤਨ ਚੰਗਾ ਲੱਗਿਆ, ਪੜ੍ਹਨਾ ਲਿਖਣਾ ਚੰਗਾ ਲੱਗਿਆ, ਲੇਕਿਨ ਰੱਬ ਨਹੀਂ ਚੰਗਾ ਲੱਗਿਆ, ਉਹ ਨਹੀਂ ਭਾਇਆ। ਪੜ੍ਹਾਈ ਉਹ ਸਫਲ ਹੋ ਗਈ ਜੇ ਪਰਮਾਤਮਾ ਭਾ ਜਾਏ, ਤੀਰਥਾਂ ਦਾ ਰਤਨ ਉਹ ਸਫਲ ਹੋ ਗਿਆ ਜੇ ਈਸ਼ਵਰ ਭਾ ਜਾਏ, ਈਸ਼ਵਰ ਦਾ ਪ੍ਰੇਮ ਪੈਦਾ ਹੋ ਜਾਏ। ਤਰ੍ਹਾਂ ਤਰ੍ਹਾਂ ਦੇ ਦੇਖ ਤੇ ਦਿੱਤਾ ਹੋਇਆ ਦੇਹੀ ਨੂੰ ਦੁੱਖ ਵੀ ਸਫਲ ਹੋ ਗਿਆ ਜੇ ਈਸ਼ਵਰੀ ਪ੍ਰੇਮ ਪੈਦਾ ਹੋ ਗਿਆ। ਤੇ ਜੇ ਈਸ਼ਵਰੀ ਪ੍ਰੇਮ ਪੈਦਾ ਹੀ ਨਹੀਂ ਹੋਇਆ, ਦੂਜਾ ਹੀ ਭਾਉਂਦਾ ਹੀ ਪਿਆ, ਤਾਂ ਦੇਹੀ ਨੂੰ ਜੋ ਦੁੱਖ ਦਿੱਤਾ ਹੈ ਔਰ ਜੋ ਅੰਨ ਨਹੀਂ ਖਾਦਾ, ਦਰਅਸਲ ਇਹ ਈਸ਼ਵਰੀ ਨਿਯਮ ਦੀ ਉਲੰਘਣਾ ਕੀਤੀ ਹੈ। ਹੋਰ ਇਸ ਤਰ੍ਹਾਂ ਦੇ ਅਨੇਕਾਂ ਜਿਹੜੇ ਕਰਮ ਕੀਤੇ ਨੇ ਉਹ ਖਾਵਾ ਖਾ ਸਰੀਰ ਦਾ ਬੋਝ ਵਧਾਇਆ। ਵਸਤਰ ਨਾ ਪਹਿਰੇ ਐਵੇਂ ਸਕੇਰੇ, ਮੋਹਨ ਵਿਹੂਤਾ ਕਿਉਂ ਜਾਗੇ ਗੁਰਬਿਨ ਸੂਤਾ। ਸਾਹਿਬ ਨੂੰ ਕੱਪੜੇ ਨਹੀਂ ਪਹਿਨਦਾ, ਨਗਨ ਫਿਰਦਾ ਤੇ ਨਗਨ ਹੋਣ ਦਾ ਵੀ ਹੰਕਾਰ। ਮਨੁੱਖ ਐਸਾ ਹੈ ਕਿ ਪਹਿਲੇ ਤੇ ਲੱਖਾਂ ਕਰੋੜਾਂ ਜੋ ਕੋਲ ਨੇ ਉਹਦਾ ਹੰਕਾਰ, ਤੇ ਜੇ ਉਹ ਤਿਆਗ ਦਿੱਤਾ ਹੈ ਤੇ ਹੁਣ ਤਿਆਗ ਦਾ ਹੰਕਾਰ। ਜੋ ਸੁੰਦਰ ਬਸਤਰ ਪਹਿਨੇ ਹੋਏ ਨੇ ਇਹਦਾ ਹੰਕਾਰ, ਤੇ ਜੇ ਬਸਤਰ ਤਿਆਗ ਦਿੱਤੇ ਤੇ ਹੁਣ ਤਿਆਗ ਦਾ ਹੰਕਾਰ। ਇਹ ਮੂਲ ਰੂਪ ਵਿਚ ਰਹਿੰਦਾ ਹੈ, ਜੋ ਵਸਤੂ ਕੋਲ ਹੈ ਉਹਦਾ ਹੰਕਾਰ, ਜੋ ਵਸਤੂ ਤਿਆਗ ਦਿੱਤੀ ਹੈ ਫਿਰ ਹੁਣ ਉਸਦਾ ਹੰਕਾਰ। ਜਦ ਮਨੁੱਖ ਕਹਿੰਦਾ ਕਿ ਮੈਂ ਲੱਖਾਂ ਨੂੰ ਲੱਤ ਮਾਰ ਕੇ ਸੰਨਿਆਸੀ ਬਣਿਆ, ਤਾਂ ਕਹਿਣਾ ਪੈਂਦਾ ਢੰਗ ਨਾਲ ਲੱਤ ਨਹੀਂ ਮਾਰੀ, ਲੱਤ ਨਾਲ ਹੀ ਚੰਬੜ ਕੇ ਰਹਿ ਗਏ ਨੇ। ਤਾਂ ਹੀ ਤੇ ਜ਼ਿਕਰ ਕੀਤਾ ਜਾ ਰਿਹਾ, ਵਰਨਾ ਕੋਈ ਮਨੁੱਖ ਆਪਣੇ ਘਰ ਵਿਚ ਕੂੜਾ ਕਰਕਟ ਕੱਢ ਕੇ ਬਾਹਰ ਸੁੱਟ ਦੇਵੇ ਤੇ ਢੰਡੋਰਾ ਥੋੜੀ ਪਿੱਟਦਾ ਪਿਆ ਕਿ ਮੈਂ ਅੱਜ ਘਰ ਵਿਚ ਕੂੜਾ ਕਰਕਟ ਇਕੱਠਾ ਕਰਕੇ ਬਾਹਰ ਸੁੱਟਿਆ। ਇਸ ਦਾ ਢੰਡੋਰਾ ਪਿੱਟਣ ਦੀ ਲੋੜ ਨਹੀਂ ਪੈਂਦੀ, ਇਹਦਾ ਬਖਾਨ ਕਰਨ ਦੀ ਲੋੜ ਨਹੀਂ ਪੈਂਦੀ। ਅਗਰ ਤੂੰ ਇੱਕ ਗਲਤ ਨਾਜਾਇਜ਼ ਕੋਈ ਗੰਧ ਸਮਝੀਏ ਤੇ ਹਿਰਦੇ ਚੋਂ ਕੱਢੀਏ, ਉਹਦਾ ਢੰਡੋਰਾ ਕਾਦਾ ਪਿੱਟਣਾ, ਉਹਦਾ ਸ਼ੋਰ ਸ਼ਰਾਬਾ ਕਰਦਾ। ਇਹ ਸ਼ੋਰ ਸ਼ਰਾਬਾ ਹੀ ਦੱਸਦਾ ਹੈ ਕਿ ਤੈਨੂੰ ਮਿਲਿਆ ਕੁਛ ਨਹੀਂ, ਤੈਨੂੰ ਪ੍ਰਾਪਤ ਹੋਇਆ ਕੁਛ ਨਹੀਂ। ਸਾਹਿਬ ਕਹਿੰਦੇ ਦਿਨ ਰਾਤ ਜਲਦਾ ਫਿਰਦਾ ਹੰਕਾਰ ਵਿਚ, ਕਹਿੰਦਾ ਮੈਂ ਤੇ ਕੱਪੜੇ ਪਹਿਨਦਾ ਹੀ ਨਹੀਂ, ਖਮਖਾ ਦੁੱਖ ਉਠਾ ਰਿਹਾ ਸਰਦੀ ਦਾ ਗਰਮੀ ਦਾ। ਮੌਨ ਵੀ ਗੁਰਤਾ ਕਿਉਂ ਜਾਗੇ ਗੁਰਬਨ ਸੂਤਾ, ਲੰਬਾ ਮੌਨ ਧਾਰਨ ਕੀਤਾ ਬੋਲਣਾ ਹੀ ਨਹੀਂ। ਹਕੀਕਤ ਹੈ ਅਗਰ ਵਾਕਈ ਮੌਨ ਨਾਲ ਪ੍ਰਮਾਤਮਾ ਮਿਲਦਾ ਤੇ ਈਸ਼ਵਰ ਨੇ ਜ਼ਬਾਨ ਦੇਣੀ ਹੀ ਨਹੀਂ ਸੀ, ਫਿਰ ਦਰਖਤ ਸਾਰੇ ਹੀ ਮੌਨੀ ਨੇ, ਜੀਵ ਤੇ ਇਹਨਾਂ ਵਿਚ ਵੀ ਹੈ, ਬੋਲਦੇ ਹੋ ਨਹੀਂ ਨੇ, ਇਹਨਾਂ ਨੂੰ ਤੇ ਪ੍ਰਭੂ ਮਿਲਣਾ ਹੀ ਚਾਹੀਦਾ, ਪ੍ਰਮਾਤਮਾ ਮਿਲਣਾ ਹੀ ਚਾਹੀਦਾ। ਸਾਹਿਬ ਕਹਿੰਦੇ ਇਹ ਹੁਣ ਗੁਰੂ ਦਾ ਮਤ ਤੋਂ ਬਿਨਾਂ, ਗੁਰੂ ਦੀ ਸਿੱਖਿਆ ਤੋਂ ਬਿਨਾਂ ਕਿਵੇਂ ਜਾਗੇ ਕਿ ਕੇਵਲ ਮੌਨ ਧਾਰਨ ਕਰਨ ਨਾਲ ਪ੍ਰਭੂ ਦੀ ਪ੍ਰਾਪਤੀ ਨਹੀਂ ਹੈ, ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੈ। ਜ਼ਬਾਨ ਨੂੰ ਤੇ ਚੁੱਪ ਕਰ ਛੱਡਿਆ, ਮਨ ਅੰਦਰ ਬੋਲਦਾ ਪਿਆ। ਤਾਂ ਮੌਨ ਦਾ ਤੇ ਮਤਲਬ ਇਤਨਾ ਹੀ ਸੀ ਕਿ ਮਨ ਖਾਮੋਸ਼ ਹੋਵੇ, मन चुप होवे, बाहरों ही जोर है जबान चुप होवे, और जितनी जबान नु चुप करने की कोशिश करी दी है उतना ही मन ज्यादा बोलता है। मोनिया दा मन जितना ज्यादा बोलता है आम बोलने वाले दा मन इतना ज्यादा नहीं बोलता। यह हकीकत है, इहदे बहुत वड्डे तजर्बे किए गए ने, क्यों कि जबान दा सारा बोझ भी मन नु ही करना पैंदा है। इस वास्ते मोनिया दे मन विच जितने फुरने चलते ने इतने आम बोलने वाले दे मन विच फुरने नहीं चलते, क्योंकि शक्ति कुछ बोलने निकल गई, मोनी की शक्ति ते अंदर बनी रही। इस वास्ते ओदा मन बहुत बोलता है, बहुत बोलता है। साहिब कहन गुरु तो बिना एक गल इस मुत्ते में समझ आवे, एक किने सुचेत होवे कि मौन ते मन दा हुंदा है, तन दा थोड़ी। पग उपे ताना अपना किया कमाना, पैरां दे जुत्ती नहीं पांदा। साहिब कहन अपना ही कीता पावे, दुख सहारेगा, किधरे कंडे लगनगे, किधरे कंकर लगनगे, किधरे जमीन ठंडी है, किधरे जमीन गर्म है। अनमल खाई सिर छाई पाई, झूठा मंग मंग के खादा है, सिर विच स्वा पाई है, सुचे भोजन दा त्याग करके, किरत विरत तो बने भोजन दा त्याग करके, घर घर विच टुकड़े मंग के जो झूठे परोते उन्हें खादया और सिर विच स्वा पाई। इस ढंग नाल जीवन बतीत कीता ते आख्या मैं धार्मिक कर्म कर रहा। साहिब कहन नहीं, धार्मिक कर्म नहीं करया, वास्तु तू सिर विच स्वा ही पाई है और कुछ नहीं है। मूर्ख अंधे पत गवाई, इस तरह दे अज्ञानी ने, इस तरह दे मूर ने अपनी इज्जत ही गवा ली, अध्यात्मक शांति प्राप्त ना हुई, देख ही देख रह गया। विण नावे किच थाए न पाई, नाम तो बिना दरगाह विच थां दी प्राप्ति होई ना, टिकाने दी प्राप्ति होई ना। होर किहड़े धार्मिक कर्मे करदा रहा, रहे बेबाणी मड़ी मसाणी, मसाणा दे रात कटनी, मसाणा दे ही रहना, बयाबान जंगल दे ही रहना। अंध न जाने फिर पछताने, इस अंधे नु कौन दसे हकीकत तू जानी नहीं, पछतावा तेरे कोल रहेगा। मसान विच रहने दा की मतलब, लेकिन साडे देश विच लोकी इस ढंग दी साधना भी करदे रहे ने, मसाणा विच बैठ के तरह तरह दी जो है साधना करनिया। जेड़े जेड़े कर्म, जेड़ी जेड़ी साधना प्रभु चिंतन ना पैदा करे, ईश्वरी असूल ते पूरी ना उतरे, समाज दे नियम ते पूरी ना उतरे, इंसानियत दे नियम ते पूरी ना उतरे, गुरु नानक देव जी महाराज उसनु तिलांजलि देंदे गए, उसनु एक पासे रखदे गए। नहीं, मनुख है ते मनुखां दे च रह, भेड भेडां दे च रहिंदी है, बकरियां बकरियां दे च रहिंदे ने, सप सप्पां दे च रहिंदे ने, शेर शेरां दे च रहिंदे ने, ऐ बंदे तू बंदियां दे च रह। मरगर घाट ते जाके जंगल विच जाके रहण दा की मतलब, जंगल विच जंगली जानवर रहिंदे ने, जानवरां दे नाल रहण वास्ते तू नहीं आया, मनुखां दे नाल रहण वास्ते तू आया, तू समाजिक प्राणी है। इस वास्ते साहिब कहिंदे ने अंध न जाने फिर पछताने, हकीकत नूं समझिया नहीं, बाद दे सवाय पछता ताक दे उस दे पल्ले होर कुछ नहीं पिया। ए सूझ समझ कहिवें मिले, आप दसदे ने, सतगुरु भेटे सो सुख पाए, हर का नाम मन वसाए। किधरे सतगुरु दी भेंट नसीब हो जाए ते फिर उस दे असीस दे नाल अपने हिरदे विच प्रभु दे नाम नूं ओ वसा लए, तां फिर सुख दी प्राप्ति आनंद दी प्राप्ति। नानक नगर करे सो पाए, ईश्वर दी फिर उस दे ते निगाह हो जांदी है, बख्शिश हो जांदी है, और जो मंगे जो चाहे उस नूं प्राप्त हुंदा है। आस अंदेशे ते ने केवल हौ में सबब जलाए, ओ आसा दे निराश होके रहिंदा है, अंदेशियां तो मुक्त होके रहिंदा है, और गुरु शब्द दे जाप नाल अहंकार नूं साड़ के स्वा कर देंदा है, भाव धार्मिक कर्म करदा रहिंदा है, अहंकार नहीं पैदा हुंदा। ते धार्मिक कर्म केड़ा करदा रहिंदा है, हर का नाम मन वसाए, हरी दे नाम नूं मन विच वसाना, बस यही धार्मिक कर्म है, बाकी कोई धार्मिक कर्म नहीं। गुरु नानक देव जी महाराज ए ढंडोरा पिट के नौ खंड पृथ्वी नूं सुनांदे रहे, हर का नाम मन वसाए, बस यही धार्मिक कर्म है और कुछ भी धार्मिक कर्म नहीं। चाहे दीवान विच बंदा रहे, चाहे नंगे पैरी रहे, चाहे नगन रहे, चाहे मंग मंग के खाए, चाहे तन ते स्वा मने, कि चाहे दिन रात पड़दा रहे, पर धार्मिक कर्म ते यही है, हर का नाम मन वसाए, हरि दे नाम नूं मन विच वसावे, बस यही धार्मिक कर्म है, और इस दे नाल ही प्रभु दी जो है प्रसन्नता है, और इसे नाल ही अहंकार दा नाश है। दो श्लोकां नाल जुड़ी हुई है पौड़ी, भगत तेरे मन भावदे दर सोहन। कीमत दाम दे। हे परिपूर्ण परमात्मा, भगत तेनू भावदे ने, भगत तेनू चंगे लगदे ने, भगतां दे तू मेरे है। भगतां दी महिमा बहुत अपरम अपार है, क्यों कि भगत भगवान दे नेड़े ने। भगतां कोल भगवान दी प्रसन्नता है, भगतां कोल प्रभु दी कृपा है, प्रभु दी बख्शिश है। वह पात्र बन गए ने। भगत का मतलब है उन्हें इतनी योग्यता संजो ली है कि प्रभु दी बख्शिश दे पात्र बन गए ने। उदी रहमत उदी बख्शिश दे ओ मालिक बन गए ने। सब कहते ने हे परिपूर्ण परमात्मा, भगत तेरे मन भाव दे, तेरे मन भी चंगे लगते ने। कौन भगत? तेरे भगत दर सोहन कीरत गावे, जो अथे पैर कीर्ति गायन कर रहे ने, तेरा जस गायन कर रहे ने, तेरे दर ते बैठ के, दर से बैठ के भाव कीर्ति कर देना, तेरी याद बिच बैठे ने। याद बिच बैठना ही दर से बैठना है। अगर बंदा गुरुद्वारे च बैठा है पर गुरु की याद बिच नहीं बैठा तो गुरु के दर से नहीं बैठा, उसे किसी होर थां ते बैठा है। जिथों की याद चल रही है उथे बैठा है, मंदिर बिच बैठा है, मस्जिद बिच बैठा है, नमाज पढ़ रहा है, पर याद संसार की है तो वह मस्जिद बिच नहीं बैठा, बाजार विच बैठा है। गुरु नानक देव जी महाराज ने सुल्तानपुर के नवाब नूं साफ कह दिता सी, जबकि सुल्तानपुर के नवाब ने कहा, जब तुसीं कहिंदे हो ना कोई हिंदू ना कोई मुसलमान है, सारे अल्लाह ते खुदा दे बंदे ने और सारे मैनूं प्यारे ने, ते सारी इबादत दे ढंग ठीक ने, बशर्ते उहदे च खुदा दी याद होवे। तां सुल्तान ने कहा, अगर ऐसी गल है तो चलो मेरे नाल नमाज पढ़ो। सतगुरु ने कहा, मैनु कोई इतराज नहीं, चलो नमाज पढ़ दें। और ये इतिहासक स्थान सुल्तानपुर दे अजे भी बने पे ने। महाराज सुल्तानपुर दे नवाब दे नाल चले गए, लेकिन हकीकत है जैसे सुल्तान नमाज पढ़न लगा सतगुरु खड़े ही रहे, ते सुल्तान किसी किसी वक्त अख खोल के देखता है कि गुरु नानक नमाज नहीं पढ़ रहे, ना बैठ रहे ने, ना उठ रहे ने, ना सजदा कर रहे ने। किन्हें नमाज पढ़न तो बाद नवाब औखा होया, अखंड लगा, महाराज तुसी कहा सी मेरे नाल नमाज पढ़ोगे पर पढ़ी नहीं। सतगुरु किन्हें ने ते अपने कौल ते कायम आ, तेरे नाल नमाज पढ़नी सी पर तू चूके पढ़ी नहीं तो मैं हुण किस दे नाल पढ़ा। हैरान होके सुल्तानपुर का नवाब कहता है, यह किस तरह हो सकता है, मैं तो नमाज पढ़ी है। नहीं, तू अपने घर विच सी, घोड़े ने वछेरा दिता है कि तू इस ख्याल दे सी घर विच जिहड़ा टोया है उहदे च गिर ना जाए, उहदी लत ना टुट जाए। तू ते घोड़े नूं याद कर रहा सी, घोड़ी दे वछेरे नूं याद कर रहा सी, खुदा नूं थोड़ी याद कर रहा सी। मैं तुहानूं उस दे नाल नमाज पढ़नी है जो खुदा नूं याद करे, जो ईश्वर नूं याद करे, जो परमात्मा नूं याद करे। तो साहिब कहंदे ने परमात्मा नूं उही भगत चंगे लगदे ने जिहड़े उस दे दर ते बैठ के उहदी कीर्ति गायन करदे ने। भगत तेरे मन भावदे, दर सोहन कीर्त गाउंदे, नानक करमा बाहरे दर ढो न लैनी धामदे। उहदी बख्शिश तो बिना, उदी रहमत तो बिना उदे दर देते लोकी था नहीं पांदे और इस तरीके नाल भटकदे ने, धक्के खांदे ने। इक मूल ना बुझन आपना, अण होंदा आप गणाएंदे। मूल ते समझिया नहीं, अपनी हस्ती नूं ते समझिया नहीं, तू तो पुछ है कि कुछ भी नहीं, लेकिन बहुत वड्डा अपने आप नूं जाणन दी कोशिश करदे ने। असी महान हां, असी ए हां, असी ए हां। साहिब कहिंदे इस तरीके दे नाल वी इह लोक अपनी पथ गवांदे ने। हों ढाडी का नीच जात और उत्तम जात सजाए दे, होर ते बड़िया उचिया उचिया जाता वाले ने, जात अभिमानी ने, उची उची कुल दे ने, ते कुल दा अभिमान करने वाले ने। हे प्रभु, मैं ते तेरे दर दा एक नीच ढाडी हां, गायक हां, गान वाला, तेरी उस्तति करने वाला, तेरी कीर्ति करने वाला एक नीच ढाडी हां, ते मेरी मंग है तिन मंगा जे तुझे ध्यान दे। मेरी मंग ए है जे तेरा चिंतन कर देने, जे तेनु याद कर देने, हे ईश्वर बस उना दे दीदार उना दी संगत करा। जो अठे पैर तेरा चिंतन कर देने, जो तेरे दर पे बैठ के सोब देने, दर सोहन कीर्त गाम दे, जिस ढंग की कीर्ति गायन कर देने, तेरे दर दी शोभा बने ने, ए प्रभु रहमत कर, मैनू उना दे दीदार करा, मैनू उना दे दर्शन करा।
सलोक महला पहला, अड़पण गड्डी लदिए, अड़पण भरिए साथ, पड़ पड़ बेड़ी पाइए, पड़ पड़ गड़िए खात, पड़ गए जेते बरस बरसे, पड़िए जेते मास, पड़िए जेती आर जा, पड़िए जेते सास, नानक लेख है एक गल, होर हो मैं झखना झाक। आसा दीवार दी नौवी पौड़ी, जिस दे पहले पातशाह जगत गुरु बाबा साहिब श्री गुरु नानक देव जी महाराज दो श्लोक जो पौड़ियां दे नाल जोड़े ने अगम्मी विचार प्रस्तुत करदे ने। मूल पंक्ति है, नानक लेखे एक गल, होर हो में झकना झाक। धार्मिक दुनिया सारी साधना इबादत देच गल ते इको ही प्रमाणिक है। एक गल ही खास है, बाकी ते झक मारना है और अहंकार नु पट्ठे पाने ने। एक गल की है, एक दी याद, एक दा चिंतन, एक नाल जुड़ना। जिहड़ी साधना जिहड़ा कर्म एक नाल जोड़े ना, वो धार्मिक साधना नहीं है। जिहड़ी पूजा जिहड़ा पाठ जिहड़े वर्त ने एक तो तोड़न एक तो दूर ले जान, वो कोई भी धार्मिक साधना नहीं है। गुरु नानक देव जी महाराज दी पंक्ति बहुत अगम्मी दुनिया दे राज जगत दे सामने रख दिए। नानक लेख है एक गल, होर हो मैं झकना झाक। उस एक गल तो बिना जितना भी ज्ञान है वो अपने अहंकार नु बताना है। एक दा चिंतन होवे ता ज्ञान सहायक होंदा है, मददगार होंदा है। पर जे एक दा चिंतन नहीं, एक दी याद नहीं, एक दा सिमरन नहीं, ता ज्ञान ही अहंकारी बना देंदा है। और अहंकार विच जो कुछ भी कीता जांदा है, सब कहने में सब कुछ झक मारना है। खास करके धार्मिक दुनिया विच ज्ञान दी बड़ी प्रधानता है, ते ज्ञान हासिल होंदा है पढ़ के। अगर ज्ञान हासिल कर लिया है, पढ़ पढ़ के बोध हासिल कर लिया है, लेकिन उसनु अमल दिश नहीं लिया, उन वर्ताओं दिश नहीं लिया, ता एक पढ़े होया सारे दा सारा ज्ञान ऐसा है जैसे भोजन छके है उल्टी कर देती है, वोमिट कर देती है। छके होया भोजन अगर बाहर आ गया है तो छकन दा कोई फायदा ही ना रहा। छकिया होया ते ओही भोजन सकारत है जो पच गया है, जो शरीर विच जाके रस बने है, मिंज बने है, खून बने है, शरीर की तवानाई बने है, ताकत बने है। पर जे उल्टी ही हो गया है तो छकन की मेहनत भी व्यर्थ, ते खामा खा उल्टिया की तकलीफ भी सहारी। इसे तरीके नाल पढ़ाई ज्ञान अगर अमल दे च लियाया जाए ताते नाम रस बन जांदा है, भक्ति रस बन जांदा है, रूहानी ताकत बन जांदा है, ईश्वरी सरूर बन जांदा है। पर जे चिंतन ना होवे ता यही ज्ञान थकेवा अकेवा बन के हंकार दा फितूर बन जांदा है, और फिर सब कुछ गुरु नानक देव जी महाराज कहने ऐसा होंदा है जैसे झक ही मारी गई है। झक मारना ओ होंदा है, कीता बहुत कुछ है, पल्ले कुछ भी नहीं गया। इस वास्ते बहुत कुछ करके जब किसे नु कुछ पल्ले नहीं पैंदा तो ओ कहंदा मैं झक ही मारदा रहा, झक ही झकांदा रहा, मेहनत बहुत की थी, पुरुषार्थ बहुत कीता, पल्ले कुछ नहीं पया। ते जब पल्ले ही कुछ नहीं पया तो झक ही मारे है, होर की। तो साहिब कहने में उस एक दे चिंतन तो बिना, एक दी याद तो बिना, एक दे सिमरन तो बिना, एक नाल जुड़े बिना जितना ज्ञान है ये झक मारना। ज्ञान हासिल करने का तरीका ते पढ़ाई है। तो महाराज कहने ने पढ़ पढ़ गड्डी लदिए, पढ़ पढ़ भरिए साथ, इतना पढ़िए कि किताबा नाल गड्डियां दिया गड्डियां लदिया जान। प्राचीन समय विच लोकी अपनी विद्या का ढंडोरा पिटन लई जद एक थां तो दूसरी थां ते जांदे सन तां ज्ञान दे तमाम ग्रंथां दे ढेर भी नाल लेके चलदे सन। ईरान दे आलम उठां दे उत्ते लद के चलदे सन, हिंदुस्तान दे विद्वान बैल गड्डियां दे उत्ते धर्म ग्रंथां नूं लद के एक शहर तो दूजे शहर, दूजे तो तीजे, तीजे तो चौथे पहुंचना। जद गड्डियां दीआं गड्डियां धर्म ग्रंथां दीआं लदियां होईआं कोई देखदा सी तां दुनिया कह उठदी सी बड़ा विद्वान आया है, बहुत वड्डा आलम आया है। इहदे नाल बहस करनी बहुत औखी है, इहदे नाल विचार वटांदरा करना बहुत औखा है। गजब दी गल ते इह है कि विचार सी परमात्मा दी प्राप्ति लई, लेकिन विचार भी जित हार दा कारण बन गई। विचार भी इस वास्ते हुण दूजे नूं हराणा है ते मैं जितना है, ते जे तलवार भी इस वास्ते है मैं दूजे नूं जितना है। अगर विचार भी इस वास्ते है तो फिर विचार ते तलवार विच कोई फर्क रह नहीं जाता। तलवार अगले दा गला कटन लई है, विचार अगले दा दिमाग कटन लई है। तलवार अगले दा सिर जमीन ते गिराण लई है, विचार अगर अगले दा सिर झुकाण लई बन गई है तो फिर दोवें घातक ने, दोवें हानिकारक ने, दोनों मनुखता दे रही बोझ ने। प्राचीन जमाने कोई तलवार लेके घूमदा सी दूजियां दे गले कटन लई, कोई विचार लेके घूमदा सी दूजियां दे सिर झुकाण लई। एक दौर सारी दुनिया विच ऐसा लंघिया जद बहस मुबासे बहुत होंदे सन, और जिस तरह तलवार दे धनी ऐलानिया कहंदे सन साडे नाल आके कोई मुकाबला करे। साडे देश विच बकायदा अश्वमेध यग होंदे सन, घोड़ा छड़ दिता जांदा सी, इहदा इह मतलब होंदा सी हुण जिहड़ा पकड़े ओह साडे नाल जंग करे, युद्ध करे। ਇਹ ਘੋੜਾ ਛੱਡਣਾ ਐਲਾਨੇ ਜੰਗ ਹੁੰਦਾ ਸੀ, ਪਰ ਫਰਕ ਸਿਰਫ ਇਤਨਾ ਸੀ ਹੁਣ ਜਿਹੜਾ ਪਕੜੇ ਉਹਦੇ ਨਾਲ ਜੰਗ ਹੋਵੇਗੀ। ਜਿੱਥੋਂ ਜਿੱਥੋਂ ਘੋੜਾ ਲੰਘ ਜਾਂਦਾ ਸੀ ਉਹ ਧਰਤੀ ਉਸ ਥਾਂ ਦੇ ਰਾਜੇ ਮਹਾਰਾਜੇ ਅਸ਼ਵਮੇਧ ਯੱਗ ਕਰਨ ਵਾਲੇ ਦੀ ਤਾਬਿਆ ਵਿਚ ਰਹਿੰਦੇ ਸਨ। ਇਹ ਆਪਣੀ ਤਲਵਾਰ ਦਾ ਜ਼ੋਰ ਥਾਂ ਥਾਂ ਤੇ ਦਿਖਾਉਣ ਦਾ ਇੱਕ ਤਰੀਕਾ ਹੁੰਦਾ ਸੀ, ਔਰ ਜਦ ਕੋਈ ਘੋੜਾ ਪਕੜ ਲੈਂਦਾ ਸੀ ਗਮਸਾਨ ਦਾ ਯੁੱਧ ਹੋ ਜਾਂਦਾ ਸੀ, ਗਲੇ ਬੇਸ਼ੁਮਾਰ ਕੱਟ ਜਾਂਦੇ ਸਨ। ਤੋ ਮਨੁੱਖ ਦੇ ਹੱਥ ਦੇ ਜਦ ਤਲਵਾਰ ਆਈ ਤੇ ਉਹ ਤਲਵਾਰ ਦਾ ਧਨੀ ਬਣਿਆ ਤਾਂ ਉਸਨੇ ਇਸ ਤੋਂ ਇਹ ਕੰਮ ਲਿਆ ਕਿ ਗਲੇ ਕੱਟਣੇ ਨੇ। ਤੇ ਜਦ ਬੰਦੇ ਕੋਲ ਵਿਚਾਰ ਆਈ ਇਹ ਵੀ ਇੱਕ ਸ਼ਕਤੀ ਸੀ, ਇਹ ਵੀ ਇੱਕ ਤਾਕਤ ਸੀ, ਤਾਂ ਹੁਣ ਗਲੇ ਝੁਕਾਣੇ ਨੇ, ਹੁਣ ਸਿਰ ਝੁਕਾਣੇ ਨੇ। ਤੋ ਕਿਸੇ ਦਾ ਸਿਰ ਝੁਕਾਣਾ ਵੀ ਕਿਸੇ ਦਾ ਸਿਰ ਕੱਟਣਾ ਹੀ ਹੈ, ਹੋਰ ਕੁਛ ਨਹੀਂ। ਕੱਟ ਕੇ ਵੀ ਸਿਰ ਧਰਤੀ ਤੇ ਪੈਂਦਾ, ਝੁਕ ਕੇ ਵੀ ਸਿਰ ਧਰਤੀ ਤੇ ਪੈਂਦਾ, ਔਰ ਇਹ ਦੋਵੇਂ ਹਿੰਸਾ ਹੀ ਹੈ। ਚਾਹੇ ਹਿੰਸਾ ਤਲਵਾਰ ਨਾਲ ਕੀਤੀ ਜਾਏ, ਚਾਹੇ ਵਿਚਾਰ ਨਾਲ ਕੀਤੀ ਜਾਏ। ਦੇਖਣ ਵਿੱਚ ਆਇਆ ਕੋਈ ਲਿਖ ਕੇ ਹਿੰਸਾ ਕਰਦਾ, ਕੋਈ ਬੋਲ ਕੇ ਹਿੰਸਾ ਕਰਦਾ, ਔਰ ਕੋਈ ਤਰ੍ਹਾਂ ਤਰ੍ਹਾਂ ਦੇ ਫਿਲਸਫੇ ਵਿਚਾਰਾਂ ਦੇ ਨਾਲ ਦੂਜਿਆਂ ਦੇ ਵਿਚਾਰ ਖੰਡਨ ਕਰਨ ਦੀ ਕੋਸ਼ਿਸ਼ ਕਰਦਾ, ਦੂਜਿਆਂ ਦੀ ਜ਼ਮੀਰ ਤੇ ਚੋਟ ਮਾਰਨ ਦੀ ਕੋਸ਼ਿਸ਼ ਕਰਦਾ। ਵਿਚਾਰ ਇਸ ਲਈ ਨਹੀਂ ਸੀ, ਵਿਚਾਰ ਤੇ ਸੀ ਜਲਦਾ ਹੋਇਆ ਦੀਪਕ ਜਿਹਦੇ ਨਾਲ ਮਾਰਗ ਨੂੰ ਵੇਖਿਆ ਜਾ ਸਕੇ, ਘਰ ਵਿਚ ਚਾਨਣਾ ਹੋਵੇ। ਲੇਕਿਨ ਬਦਕਿਸਮਤੀ ਬਹੁਤ ਸਾਰੇ ਵਿਚਾਰਕਾਂ ਨੇ ਇਸ ਦੀਵੇ ਨਾਲ ਆਪਣੇ ਘਰ ਸਾੜੇ ਨੇ, ਲੋਕਾਂ ਦੇ ਘਰ ਸਾੜੇ ਨੇ। ਤੇ ਸਾਹਿਬ ਕਹਿੰਦੇ ਨੇ ਪੜ ਪੜ ਗੱਡੀ ਲੱਦੀਏ, ਪੜ ਪੜ ਭਰੀਏ ਸਾਥ। ਜੇ ਧਰਮ ਗ੍ਰੰਥਾਂ ਦੀਆਂ, ਗਿਆਨ ਦੀ ਪੁਸਤਕਾਂ ਦੀਆਂ ਗੱਡੀਆਂ ਵੀ ਲੱਦ ਲਈਏ ਤੇ ਚਾਹੇ ਢੇਰਾਂ ਦੇ ਢੇਰ ਇਕੱਠੇ ਕਰ ਲਈਏ, ਇੱਕ ਇੱਕ ਪੰਕਤੀ ਨਾਲ ਇਹ ਪੰਕਤੀ ਜੁੜੇਗੀ, ਨਾਮ ਇੱਕ ਲੇਖੇ ਇੱਕ ਗੱਲ ਹੋਰ ਹੋਵੇ ਜਕਣਾ ਜਾਕ। ਗੱਲ ਤੇ ਇੱਕ ਹੀ ਲੇਖੇ ਚ, ਬਾਕੀ ਤੇ ਜਕ ਚਕਾਣਾ ਹੈ, ਬਾਕੀ ਤੇ ਹੰਕਾਰ ਨੂੰ ਪੱਠੇ ਪਾਣੇ ਨੇ। ਡਾਕਟਰ ਮੁਹੰਮਦ ਇਕਬਾਲ ਦਾ ਇੱਕ ਬੜਾ ਕੀਮਤੀ ਕੌਲ ਹੈ, ਉਹ ਕਹਿੰਦੇ ਨੇ ਇਲਮ ਚੰਦਾਂ ਕੇ ਬੇਸ਼ਤਰ ਫਾਨੀ, ਗਰ ਅਮਰ ਦਸਤੋ ਨੇਸਤ ਨਾਦਾਨ। ਇਲਮ ਤੇ ਉਹੀ ਹੈ, ਇਲਮ ਦਾ ਪੜਨਾ ਤੇ ਤਾਂ ਹੀ ਸਕਾਰਤ ਹੈ ਕਿ ਉਹ ਅਮਲ ਵਿਚ ਆਵੇ। ਇਲਮ ਅਮਲ ਵਿਚ ਨਹੀਂ ਆਇਆ ਤਾਂ ਉਸ ਬਾਰੇ ਆਪ ਕਹਿੰਦੇ ਨੇ ਨਾ ਮੁਹੱਕਤ ਬਵਦ ਨਾ ਦਾਨਿਸ਼ਮੰਦ, ਚਾਰ ਪਾਏ ਬਰੋਏ ਕਿਤਾਬੇ ਚੰਦ। ਇਹ ਤੇ ਇੰਜ ਹੋਇਆ ਜਿਵੇਂ ਪਸ਼ੂ ਦੀ ਪਿੱਠ ਦੇ ਉੱਤੇ ਕਿਤਾਬਾਂ ਲੱਭ ਦਿੱਤੀਆਂ ਨੇ। ਅਗਰ ਇਲਮ ਅਮਲ ਵਿਚ ਨਹੀਂ ਆਇਆ ਤਾਂ ਸਮਝੋ ਖੋਤੇ ਦੀ ਪਿੱਠ ਤੇ ਕਿਤਾਬਾਂ ਲੱਭੀਆਂ ਹੋਈਆਂ ਨੇ, ਉੱਠ ਦੀ ਪਿੱਠ ਦੇ ਉੱਤੇ ਕਿਤਾਬਾਂ ਲੱਭੀਆਂ ਹੋਈਆਂ ਨੇ। ਬੈਲ ਕਿਤਾਬਾਂ ਦਾ ਭਾਰ ਢੋ ਰਿਹਾ, ਫਰਕ ਕੀ ਪੈਂਦਾ ਹੈ ਅਗਰ ਖੋਤਾ ਭਾਰ ਢੋਵੇ ਜਾਂ ਮਨੁੱਖ ਆਪਣੇ ਦਿਮਾਗ ਵਿਚ ਉਸ ਗਿਆਨ ਨੂੰ ਚੁੱਕ ਕੇ ਤੇ ਭਾਰ ਢੋਈ ਫਿਰੇ। ਹਕੀਕਤ ਇਹ ਸੀ ਕਿ ਜਿਹੜੇ ਬੈਲ ਵਿਚਾਰੇ ਪੋਥੀਆਂ ਢੋਂਦੇ ਸਨ, ਹਕੀਕਤ ਵਿਚ ਇਹ ਵਿਚਾਰਕਾਂ ਦੇ ਦਿਮਾਗ ਦੇ ਉੱਤੇ ਇਨ੍ਹਾਂ ਪੋਥੀਆਂ ਦਾ ਬੋਝ ਸੀ ਤੇ ਢੋਈ ਫਿਰਦੇ ਸਨ। ਗਿਆਨ ਤੇ ਸੀ ਜੋ ਜਨਮਾਂ ਜਨਮਾਂਤਰਾਂ ਦੇ ਸੰਸਕਾਰਾਂ ਨੂੰ ਇੱਕ ਪਾਸੇ ਕਰ ਦੇਵੇ ਤੇ ਗਿਆਨ ਸਵੈਮ ਬੋਝ ਬਣ ਜਾਵੇ, ਭਾਰ ਬਣ ਜਾਵੇ। ਅੱਜ ਦੀ ਸਦੀ, ਅਜੋਕੀ ਸਦੀ ਤਾਂ ਇੰਜ ਕਹਿਣਾ ਪਏਗਾ ਗਿਆਨ ਦੇ ਭਾਰ ਤਲੇ ਦੱਬ ਕੇ ਰਹਿ ਗਈ ਹੈ। ਔਰ ਇਹ ਮੰਨਣਾ ਪਏਗਾ ਕਿ ਅਜੋਕੀ ਸਦੀ ਜਿਤਨੀ ਗਿਆਨੀ ਹੈ, ਪਹਿਲੀਆਂ ਸਦੀਆਂ ਇਤਨੀਆਂ ਗਿਆਨੀ ਨਹੀਂ ਸਨ। ਅਜੋਕੀ ਸਦੀ ਜਿਤਨੀ ਅਹੰਕਾਰੀ ਹੈ, ਪਹਿਲੀ ਸਦੀਆਂ ਇਤਨੀਆਂ ਅਹੰਕਾਰੀਆਂ ਨਹੀਂ ਸਨ, ਕਿਉਂਕਿ ਅਹੰਕਾਰ ਲਈ ਜਾਣਕਾਰੀ ਚਾਹੀਦੀ ਹੈ, ਇਤਨੀ ਜਾਣਕਾਰੀ ਨਹੀਂ ਸੀ। ਅੱਜ ਤੇ ਵਿਆਪਕ ਜਾਣਕਾਰੀ ਬੰਦੇ ਕੋਲ ਹੈ, ਸਾਗਰ ਦੀ ਜਾਣਕਾਰੀ, ਪਹਾੜਾਂ ਦੀ ਜਾਣਕਾਰੀ, ਦਰਿਆਵਾਂ ਦੀ ਜਾਣਕਾਰੀ, ਮੁਲਕਾਂ ਦੀ ਜਾਣਕਾਰੀ, ਮਨੁੱਖਾਂ ਦੀ ਜਾਣਕਾਰੀ, ਪਸ਼ੂ ਪੰਛੀਆਂ ਦੀ ਜੋ ਹੈ ਜਾਣਕਾਰੀ, ਸੂਰਜ ਚੰਦ ਤਾਰੇ ਗ੍ਰਹਿ ਨਛੱਤਰਾਂ ਦੀ ਜਾਣਕਾਰੀ, ਤਰ੍ਹਾਂ ਤਰ੍ਹਾਂ ਦੀ ਜਾਣਕਾਰੀ ਦੇ ਅੰਬਾਰ ਮਨੁੱਖ ਨੇ ਜੋ ਹੈ ਲਾ ਦਿੱਤੇ ਨੇ, ਔਰ ਇਹ ਸਾਰੇ ਦਾ ਸਾਰਾ ਬੰਦੇ ਦੇ ਦਿਲ ਦਿਮਾਗ ਦੇ ਉੱਤੇ ਬੋਝ ਬਣ ਕੇ ਰਹਿ ਗਿਆ। ਕਿਉਂ ਕਿ ਜਾਣਕਾਰੀ ਫਿਤੂਰ ਬਣ ਗਈ ਹੈ, ਜਾਣਕਾਰੀ ਅਹੰਕਾਰ ਬਣ ਗਈ ਹੈ, ਜਾਣਕਾਰੀ ਬੋਝ ਬਣ ਗਈ ਹੈ। ਸਾਹਿਬ ਕਹਿੰਦੇ ਨੇ ਪੜ੍ਹ ਪੜ੍ਹ ਕੇ ਧਰਮ ਗ੍ਰੰਥਾਂ ਦੀਆਂ ਪੋਥੀਆਂ ਦਾ ਅਗਰ ਗੱਡੀਆਂ ਦੀਆਂ ਗੱਡੀਆਂ ਲੱਦ ਲਈਆਂ ਜਾਣ, ਢੇਰਾਂ ਦੇ ਢੇਰ ਲਾ ਦਿੱਤੇ ਜਾਣ, ਤਾਂ ਵੀ ਨਾਮ ਇੱਕ ਲੇਖੇ ਇੱਕ ਗੱਲ ਹੋਰ ਹੋਵੇ ਜਕਣਾ ਜਾਕ। ਸਾਹਿਬ ਅੱਗੇ ਕਹਿੰਦੇ ਨੇ ਪੜ ਪੜ ਬੇੜੀ ਪਾਈਏ, ਪੜ ਪੜ ਗੱਡੀਏ ਖਾਤ। ਬੇੜੀਆਂ ਦੀਆਂ ਬੇੜੀਆਂ ਕਿਤਾਬਾਂ ਨਾਲ ਭਰ ਲਈਆਂ ਜਾਣ। ਪ੍ਰਾਚੀਨ ਸਮੇਂ ਚ ਐਸਾ ਵੀ ਹੁੰਦਾ ਸੀ ਕਿ ਗੰਗਾ, ਜਮਨਾ, ਨਰਮਦਾ, ਹੋਰ ਗੋਦਾਵਰੀ ਇਤਿਆਦਿ ਜਿੱਥੋਂ ਨਿਕਲਦੀਆਂ ਨੇ ਉੱਥੋਂ ਹੀ ਪੰਡਿਤ ਜਨ ਬੇੜੀ ਵਿਚ ਬੈਠ ਕੇ ਧਰਮ ਗ੍ਰੰਥ ਲੱਗ ਕੇ ਤੇ ਬੇੜੀਆਂ ਦੇ ਚੱਲ ਪੈਂਦੇ ਸਨ। ਰਸਤੇ ਜੋ ਕਸਬਾ ਆਇਆ, ਸ਼ਹਿਰ ਆਇਆ, ਰੁਕੇ, ਉਥੇ ਬਹਿਸ ਮੁਬਾਸਾ ਕੀਤਾ, ਫਿਰ ਅੱਗੇ ਚਲੇ, ਉਥੇ ਵਿਚਾਰ ਵਟਾਂਦਰਾ ਕੀਤਾ, ਫਿਰ ਅੱਗੇ ਚਲੇ। ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾਣ ਦਾ ਜ਼ਰੀਆ ਚੁੰਕੇ ਇਹ ਦਰਿਆ ਸਨ, ਬੇੜੀਆਂ ਸਨ, ਤੋ ਧਰਮ ਗ੍ਰੰਥ ਵੀ ਬੇੜੀਆਂ ਨਾਲ ਭਰੇ ਹੋਏ। ਇਸ ਤਰੀਕੇ ਨਾਲ ਢੇਰ ਨਾਲ ਹੀ ਰੱਖਦੇ ਸਨ। ਗੰਗੋਤਰੀ ਤੋਂ ਚੱਲ ਕੇ ਗੰਗਾ ਸਾਗਰ ਤੱਕ ਪਹੁੰਚਣਾ, ਕਲਕੱਤੇ ਤੱਕ ਪਹੁੰਚਣਾ, ਰਸਤੇ ਦੇ ਜੋ ਸ਼ਹਿਰ ਨੇ, ਜੋ ਕਸਬੇ ਨੇ, ਜੋ ਪਿੰਡ ਨੇ, ਵਿਚਾਰ ਵਟਾਂਦਰਾ ਕਰਦੇ ਜਾਣਾ। ਤੇ ਗਜ਼ਬ ਦੀ ਗੱਲ ਇਹ ਆਉਂਦੀ ਸੀ ਕਿ ਵਿਚਾਰ ਵਿੱਚ ਜਿਹੜਾ ਹਾਰ ਜਾਂਦਾ ਸੀ ਉਸਦੇ ਸਾਰੇ ਧਰਮ ਗ੍ਰੰਥ ਖੋ ਲਏ ਜਾਂਦੇ ਸਨ, ਉਹਦੀਆਂ ਸਾਰੀਆਂ ਕਿਤਾਬਾਂ ਖੋ ਲਈਆਂ ਜਾਂਦੀਆਂ ਸਨ। ਇਸ ਤਰੀਕੇ ਨਾਲ ਬੇੜੀਆਂ ਦੇ ਕਿਤਾਬਾਂ ਦਾ ਢੇਰ ਲੱਗਦਾ ਜਾਂਦੇ ਸਨ। ਜੋ ਉਸਨੇ ਲਿਖਿਆ ਹੁੰਦਾ ਸੀ, ਜੋ ਉਸਨੇ ਕਿਤਾਬਾਂ ਪੜ੍ਹੀਆਂ ਹੁੰਦੀਆਂ ਸਨ, ਸਭ ਉਸਦੇ ਕੋਲ ਖੋ ਲਿਆ ਜਾਂਦਾ ਸੀ। ਗਿਆਨ ਚਰਚਾ ਦਾ ਮਤਲਬ ਇਹ ਸੀ ਕਿ ਹੁਣ ਜਿਤਨਾ ਤੇਰੇ ਕੋਲ ਗਿਆਨ ਦਾ ਸਾਧਨ ਹੈ ਇਹ ਖੋ ਲਿਆ ਜਾਏਗਾ। ਦੋ ਤਲਵਾਰ ਦੇ ਧਨੀ ਪੁਰਾਣੇ ਸੂਰਮੇ ਜਦ ਲੜਦੇ ਸਨ ਰਾਜੇ ਮਹਾਰਾਜੇ, ਜਿਹਦੀ ਤਲਵਾਰ ਟੁੱਟ ਗਈ, ਜਿਹਦੀ ਤਲਵਾਰ ਗਿਰ ਗਈ, ਉਹਦੀ ਸਲਤਨਤ ਖੋ ਲਈ ਜਾਂਦੀ ਸੀ, ਉਹਦਾ ਰਾਜਪਾਠ ਖੋ ਲਿਆ ਜਾਂਦਾ ਸੀ। ਹੂ ਬਹੁ ਇਹੀ ਨਿਯਮ ਵਿਚਾਰ ਦੀ ਦੁਨੀਆਂ ਦੇ ਚੱਲਦਾ ਰਿਹਾ। ਵਿਚਾਰ ਵਟਾਂਦਰਾ ਕਰਦਿਆਂ ਕਰਦਿਆਂ ਜੋ ਹਾਰ ਗਿਆ ਉਹਦੇ ਵਿਚਾਰ ਦੇ ਗ੍ਰੰਥ, ਉਹਦੇ ਵਿਚਾਰ ਦੇ ਸਾਧਨ ਸਾਰੇ ਖੋ ਲਏ ਜਾਂਦੇ ਸਨ। ਇਸ ਤਰੀਕੇ ਨਾਲ ਭਾਰਤ ਦੇਸ਼ ਵਿਚ ਹੀ ਨਹੀਂ ਸਮੁੱਚੀ ਦੁਨੀਆਂ ਵਿਚ ਸਿਰਫ ਤਲਵਾਰ ਦੇ ਨਾਲ ਹੀ ਹਿੰਸਾ ਨਹੀਂ ਚੱਲਦੀ ਰਹੀ, ਵਿਚਾਰ ਦੇ ਨਾਲ ਵੀ ਬਹੁਤ ਵਿਆਪਕ ਰੂਪ ਵਿਚ ਹਿੰਸਾ ਚੱਲਦੀ ਰਹੀ ਹੈ। ਔਰ ਹੈਰਾਨਗੀ ਦੀ ਗੱਲ ਇਹ ਹੈ, ਤਲਵਾਰ ਸੀ ਆਪਣੀ ਰਕਸ਼ਾ ਲਈ, ਹਿੰਸਾ ਲਈ ਨਹੀਂ, ਵਿਚਾਰ ਸੀ ਅਧਿਆਤਮਕ ਉੱਨਤੀ ਲਈ, ਕਿਸੇ ਨੂੰ ਹਰਾਉਣ ਲਈ ਨਹੀਂ। ਲੇਕਿਨ ਕੋਈ ਤਲਵਾਰ ਦੇ ਧਨੀ ਚੱਲ ਪਏ ਜਿੱਤ ਹਾਸਲ ਕਰਨ ਲਈ, ਕੋਈ ਵਿਚਾਰ ਦੇ ਧਨੀ ਚੱਲ ਪਏ ਜਿੱਤ ਹਾਸਲ ਕਰਨ ਲਈ। ਕੋਈ ਤਲਵਾਰ ਨਾਲ ਇੱਕ ਦਾ ਗਲਾ ਕੱਟ ਕੇ ਜ਼ਮੀਨ ਤੇ ਗਿਰਾਈ ਜਾਂਦਾ, ਕੋਈ ਆਪਣੀ ਵਿਚਾਰ ਸ਼ਕਤੀ ਨਾਲ ਅਗਲੇ ਦਾ ਗਲਾ ਝੁਕਾਈ ਜਾਂਦਾ, ਅਗਲੇ ਦਾ ਸਿਰ ਝੁਕਾਈ ਜਾਂਦਾ। ਔਰ ਇਹ ਹਕੀਕਤ ਹੈ ਕਿ ਸਿਰ ਕੱਟਣਾ ਤੇ ਸਿਰ ਝੁਕਾਉਣਾ ਇੱਕੋ ਹੀ ਗੱਲ ਹੈ। ਕਿਸੇ ਦਾ ਸਿਰ ਕੱਟ ਕੇ ਜ਼ਮੀਨ ਤੇ ਗਿਰਾ ਦਿੱਤਾ ਹੈ ਤੇ ਕਿਸੇ ਦਾ ਸਿਰ ਇਤਨਾ ਸ਼ਕਤੀਸ਼ਾਲੀ ਵਿਚਾਰ ਪੇਸ਼ ਕੀਤਾ ਹੈ ਕਿ ਝੁਕ ਗਿਆ ਔਰ ਝੁਕਾਇਆ, ਇਹ ਨੀਅਤ ਸੀ, ਤੇ ਇਹ ਵੀ ਗਲਾ ਹੀ ਕੱਟਿਆ। ਬੜੀ ਵਿਆਪਕ ਰੂਪ ਵਿਚ ਸਾਡੇ ਦੇਸ਼ ਵਿਚ ਤਲਵਾਰ ਦੇ ਨਾਲ ਤੇ ਹਿੰਸਾ ਹੁੰਦੀ ਰਹੀ, ਵਿਚਾਰ ਦੇ ਨਾਲ ਵੀ ਹਿੰਸਾ ਹੁੰਦੀ ਰਹੀ ਬੜੀ ਪ੍ਰਬਲ ਰੂਪ ਵਿਚ। ਕਹਿੰਦੇ ਨੇ ਕੁਛ ਮਜ਼ਹਬ ਇਸ ਢੰਗ ਨਾਲ ਫੈਲੇ ਕਿ ਉਨ੍ਹਾਂ ਕੋਲ ਤਲਵਾਰ ਸੀ ਔਰ ਸਾਫ ਕਹਿ ਦਿੱਤਾ ਤਲਵਾਰ ਨੇੜੇ ਹੈ, ਤੂੰ ਸਿਰ ਝੁਕਾਉਂਦਾ ਕਿ ਨਹੀਂ। ਤੂੰ ਤਲਵਾਰ ਨਾਲ ਗਰਦਨਾਂ ਝੁਕਾਈਆਂ ਗਈਆਂ ਥਾਂ ਥਾਂ ਤੇ, ਔਰ ਇਸ ਤਰੀਕੇ ਨਾਲ ਆਪਣੀ ਤਲਵਾਰ ਦੇ ਜ਼ੋਰ ਦੇ ਨਾਲ ਆਪਣੀ ਉਮਤ ਵਧਾਈ ਗਈ। ਦੂਸਰਾ ਦੌਰ ਇਹ ਸੀ ਵਿਚਾਰ ਦੀ ਸ਼ਕਤੀ, ਮੇਰੇ ਵਿਚਾਰ ਤਾਕਤਵਰ ਨੇ, ਮੇਰੇ ਵਿਚਾਰਾਂ ਚ ਸ਼ਕਤੀ ਹੈ, ਮੇਰੇ ਵਿਚਾਰਾਂ ਚ ਬਲ ਹੈ, ਤੂੰ ਮੇਰੇ ਵਿਚਾਰ ਮੰਨਦਾ ਜਾਂ ਨਹੀਂ, ਜੇ ਨਹੀਂ ਮੰਨਦਾ ਤੇ ਮੇਰੇ ਨਾਲ ਵਿਚਾਰ ਵਟਾਂਦਰਾ ਕਰ। ਤੇ ਅਗਲਾ ਜਿਉਂ ਹਾਰ ਜਾਂਦਾ ਸੀ ਉਹਦੇ ਧਰਮ ਗ੍ਰੰਥ ਖੋ ਲੈਣਾ, ਉਹਦਾ ਸਿਰ ਝੁਕਾ ਦੇਣਾ, ਔਰ ਇਸ ਤਰੀਕੇ ਦੇ ਨਾਲ ਵਿਚਾਰ ਦੇ ਆਸਰੇ ਤੇ ਵਿਆਪਕ ਹਿੰਸਾ ਚੱਲਦੀ ਰਹੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਸੇ ਦਾ ਹੀ ਪੈ ਜ਼ਿਕਰ ਕਰਦੇ ਨੇ, ਅਗਰ ਪੜ੍ਹ ਪੜ੍ਹ ਕੇ ਗੱਡੀਆਂ ਲੱਦ ਲਈਏ, ਪੜ੍ਹ ਪੜ੍ਹ ਕੇ ਕਿਤਾਬਾਂ ਦੇ ਢੇਰ ਇਕੱਠੇ ਕਰ ਲਈਏ, ਪੜ੍ਹ ਪੜ੍ਹ ਕੇ ਪੋਥੀਆਂ ਦੇ ਨਾਲ ਇਤਨਾ ਇਸ ਢੰਗ ਨਾਲ ਵਿਚਰੀਏ ਕਿ ਜਿਸ ਬੇੜੀ ਵਿਚ ਬੈਠਾ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾਣ ਲਈ ਉਹ ਬੇੜੀਆਂ ਦੀਆਂ ਬੇੜੀਆਂ ਵੀ ਧਰਮ ਗ੍ਰੰਥਾਂ ਦੇ ਨਾਲ ਭਰੀਆਂ ਪਈਆਂ ਹੋਣ, ਖਾਤਿਆਂ ਦੇ ਖਾਤੇ ਪੂਰ ਦੇਈਏ, ਤਾਂ ਵੀ ਸਾਹਿਬ ਕਹਿੰਦੇ ਨਾਨਕ ਲੇਖੇ ਇੱਕ ਗੱਲ ਹੋਰ ਹੋਮੇ ਜਕਣਾ ਜਾਕ। ਗੱਲ ਤੇ ਇੱਕ ਹੀ ਲੇਖੇ ਚ ਲੱਗੇਗੀ, ਔਰ ਇੱਕ ਲੇਖੇ ਚ ਗੱਲ ਕੀ ਹੈ? ਇੱਕ ਨਾਲ ਜੁੜਨਾ, ਇੱਕ ਦਾ ਚਿੰਤਨ, ਇੱਕ ਦਾ ਸਿਮਰਨ, ਇੱਕ ਦੀ ਯਾਦ, ਇੱਕ ਦਾ ਬੋਧ। ਸਾਹਿਬ ਅੱਗੇ ਚੱਲ ਕੇ ਕਹਿੰਦੇ ਨੇ ਪੜ ਪੜ ਬੇੜੀ ਪਾਈਏ, ਪੜ ਪੜ ਗੱਡੀਏ ਖਾਦ, ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ। ਐਸੀ ਵੀ ਪੜਾਈਆਂ ਨੇ ਔਰ ਅੱਜ ਵੀ ਨੇ ਧਾਰਮਿਕ ਜਿਨ੍ਹਾਂ ਦੇ ਪੜਨ ਲਈ 35-40 ਸਾਲ ਦੀ ਜ਼ਿੰਦਗੀ ਚਾਹੀਦੀ ਹੈ। ਜੀਵਨ ਦਾ ਅੱਧਾ ਸਮਾਂ ਅਗਰ ਪੜਨ ਦੇ ਵਿਚ ਹੀ ਲੰਘ ਗਿਆ, ਸਿਰਫ ਪੜਨ ਦੇ ਵਿਚ, ਤਾਂ ਬਾਕੀ ਜੋ ਜੀਵਨ ਬਚਦਾ ਹੈ ਉਹਨੂੰ ਅਮਲ ਵਿਚ ਲਿਆਉਣ ਲਈ ਬਹੁਤ ਔਖਿਆਈ ਇਕੱਠੀ ਹੋਵੇਗੀ। ਕਾਰਨ ਕਿ 40 ਸਾਲ ਦੇ ਸੰਸਕਾਰ ਸਿਰਫ ਪੜਨ ਵਿਚ ਉਹ ਇਤਨਾ ਗੁਬਾਰ ਵਧਾ ਦੇਣਗੇ, وہ اتنا فطور ودا دینگے، وہ اتنا ہنکار ودا دینگے کہ اس علم نو عمل دچ لینا ہی کٹھن ہو جائے گا۔ اس واسطے دنیا بھر دے عالما نے کہا ہے نال علم حاصل کر دے جاؤ، اسے علم نو اسے وقت ہی عمل دچ لین دے جاؤ۔ تاہی وہ سارتھک ہے جڑا بھوجن چھک رہے ہیں سہجے سہجے اسے سمے تو ہی ہضم ہونا چاہیے، ہضم ہونا شروع ہونا ہی چاہیے۔ اج تھکی ہے بھوجن تے 40 سال تو بعد ہضم ہوئے، 40 سال اس دا بوجھ ڈھونا تے موت ہو جائے گی، منک جی ہی نہیں سکے گا۔ اسی دیکھ رہے ہیں کہ بھوجن کھاد ہے، اگر وہ پیٹ دے 4 دن بھی پیا رہا ہے کوئی روگ نو پیدا کرے گا، منجے تے لٹا دے گا، منک دا چلنا اوکھا ہو جائے گا۔ 40 سال دا گیان اور اتنا وڈا غبار انہوں عمل دے چلیندا ہی نہیں تو ادھیاتمک موت تے ہو ہی جائے گی۔ اقبال شاید تدی کہنے نکل جا عقل سے آگے کہ یہ نور چراغ راہ ہے منزل نہیں ہے، ایک رستے دی روشنی ہے منزل مقصود نہیں ہے۔ بھگت کبیر بھی کہنے نے کہ ہردے کپٹ مک گیا نہیں، جھوٹے کہاں بلوبس پانی۔ جو گیان عمل وچ نہیں آیا کبیر کہندے نے یہ پانی دے رڑکنا ہے، صرف پانی دے رڑکنا، اور بندہ پانی دے رڑکا پائی جاوے مکھن تے نکلنا ہی نہیں۔ حقیقت ہے اور یہ بہت وڈی سچائی ہے۔ ایک شبد ہے گرو گرنتھ صاحب جی مہاراج دے جو بھگت کبیر تے گرو ارجن دیو جی مہاراج دا کٹھا ہی لکھے ہویا ہے۔ کچھ شبد ایسے نے کہ بھگتاں دے گروہاں دے کٹھے ہی نہیں۔ اس شبد دا سرلیکھ ہے گوڑی سری کبیر جی نال رلائے لکھیا محلہ پنجواں۔ ایک ایسا شبد جو کبیر دا اچارن کیتا ہوا ہے پر نال کچھ واک نے گرو ارجن دیو جی مہاراج تھے۔ اخیر دیاں دو پنکتیاں گرو ارجن دیو جی مہاراج دیاں نے سارا شبد بھگت کبیر دا ہے۔ کبیر کہندے نے ایسو اچرج دیکھو کبیر دد کے بھولے برولے نیر۔ کبیر کہندے میں دنیا دے ایسا ایک اچرج دیکھ رہے ہیں کہ دنیا دہی دے بھلیکے دے پانی رڑک رہی ہے، دنیا پرماتما دے بھلیکے دے بس گیان نو ہی وچار نو ہی پرماتما سمجھ کے تے وچار اکٹھے کر دی جاندی ہے۔ وچاراں دا سنگرہ، دھرم گرنتھاں دا سنگرہ، پوتھیاں دا سنگرہ، اور انہوں سمجھ لیا ہے کہ پرماتما دی پراپتی ہے، بہت وڈے روپ وچ پرماتما مل گیا ہے۔ کبیر کہنے نہیں، اتنی جانکاری ود گئی، بودھ سطل ود گیا، لیکن جس دی جانکاری ہے وہ تے کول نہیں ہے، وہ دی پراپتی تے نہ ہوئی۔ ایسو اچرج دیکھو کبیر دد کے بھولے برولے نیر۔ اگاں چل کے بہت قیمتی بچن آپ کہندے نے، کہو کبیر پرگٹ بئی کھیل لے لے کو چونگے نت بھیڑ۔ اکثر تے ایسا ہوندا ہے کہ لیلا ہی بھیڑ نو چونگدا ہے، بچہ ہی ماں نو چونگدا ہے، پر ماں بچے نو چونگ رہی ہے۔ اتھے پیڑ لیلے نو چونگ رہی ہے جس لیلے کو استھن بھی نہیں، دودھ بھی نہیں، تے چونگ رہی ہے۔ دراصل منک نے بودھک بل حاصل کیتا، گیان حاصل کیتا پڑھ پڑھ کے، تے ہن اسے گیان چ رس مانن لگ پوے، اسے جانکاری دے رس مانن لگ پوے تے یہ جانکاری میری مہان ہے، اور اسے دا ہی فتور کھڑا کر دے وے، اسے دا ہی ہنکار کھڑا کر دے وے، تا کبیر کہنے اتے لیلے نو چونگنا ہے، اید ادھیاتمک رستے پرابت نہیں ہوئے گا۔ ادھیاتمک رستے میں پرابت ہوئے او گرو ارجن دیو جی مہاراج دستے نے راز دیچ رہس دیچ جڑی گل کبیر نے آتی ہے انہوں کھول دینے۔ گرو ارجن دیو جی مہاراج رام رمت مت پرگٹی آئے، کہو کبیر گر سو جی پائے۔ اے کبیر وچار حاصل کر کے اگر رام دا رمن شروع کر دیتا جائے، زبان نال اس دا جاپ بھی شروع کر دیتا جائے، او دی یاد بھی آرمبھ دیتی جائے، ਤਾਂ ਫਿਰ ਉਹ ਮਤ ਪ੍ਰਗਟ ਹੋ ਜਾਂਦੀ ਹੈ ਕਿ ਬੰਦਾ ਗਿਆਨ ਦੇ ਆਸੇ ਪਰਮਾਤਮਾ ਤੱਕ ਪਹੁੰਚ ਜਾਂਦਾ ਹੈ। ਉਹ ਗਿਆਨ ਸਾਰਥਿਕ ਹੈ, ਉਹ ਗਿਆਨ ਪੜਿਆ ਹੋਇਆ ਲੇਖੇ ਚ ਹੈ। ਕਿਉਂ? ਕਿ ਇੱਕ ਨਾਲ ਜੁੜ ਗਿਆ। ਤੇ ਜੇ ਇੱਕ ਨਾਲ ਜੁੜਿਆ ਹੀ ਨਹੀਂ, ਇੱਕ ਦਾ ਚਿੰਤਨ ਨਹੀਂ, ਤਾਂ ਸਾਰਾ ਪੜਿਆ ਲਿਖਿਆ ਸਿਵਾਏ ਹਉਮੈ ਦਾ ਹੀ ਜੱਖ ਮਾਰਨਾ ਹੈ ਤੇ ਦੂਰ ਨੂੰ ਜੋ ਹੈ ਇਕੱਠਾ ਕਰਨਾ ਹੈ, ਹੋਰ ਕੁਛ ਨਹੀਂ। ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ, ਪੜੀਏ ਜੇਤੀ ਆਰ ਜਾ, ਪੜੀਏ ਜੇਤੇ ਸਾਸ। ਜਿਤਨੀ ਉਮਰ ਹੈ, ਜਿਤਨੇ ਸਵਾਸ ਨੇ, ਇੱਕ ਇੱਕ ਸਵਾਸ ਪੜਾਈ ਵਿਚ ਬੰਦਾ ਹਾਸਲ ਕਰੇ। ਐਸਾ ਦੌਰ ਵੀ ਲੰਘਦਾ ਹੈ, ਔਰ ਕੁਛ ਵਿਅਕਤੀ ਐਸੇ ਵੀ ਆਉਂਦੇ ਨੇ ਜਿਨ੍ਹਾਂ ਦੀ ਜ਼ਿੰਦਗੀ ਦਾ ਨਿਸ਼ਾਨਾ ਹੀ ਇਹੀ ਆਉਂਦਾ ਹੈ, ਇਕੱਠਾ ਕਰੀ ਜਾਓ ਗਿਆਨ। ਜੈਸੇ ਕੁਛ ਲੋਭੀ ਆਉਂਦੇ ਨੇ, ਉਹਨਾਂ ਦਾ ਐਸਾ ਖਿਆਲ ਹੁੰਦਾ ਇਕੱਠਾ ਕਰੀ ਜਾਓ ਧਨ, ਇਕੱਠਾ ਕਰੀ ਜਾਓ ਧਨ। ਛੂਮ ਲਈ ਬਿਰਤੀਆਂ ਇਹੀ ਨੇ, ਇਕੱਠਾ ਕਰੀ ਜਾਓ ਧਨ। ਔਰ ਦੂਸਰੇ ਪਾਸੇ ਹੰਕਾਰੀ ਲਈ ਇਹ ਹੈ, ਇਕੱਠੀ ਕਰੀ ਜਾਓ ਜਾਣਕਾਰੀ। ਔਰ ਇਹ ਹਕੀਕਤ ਹੈ ਕਿ ਹੰਕਾਰ ਤੇ ਜਾਣਕਾਰੀ ਇਕੱਠੇ ਰਹਿੰਦੇ ਨੇ। ਤਦੀ ਤੇ ਬੰਦਾ ਦਾਅਵਾ ਕਰਦਾ ਤੂੰ ਕੁਛ ਨਹੀਂ ਜਾਣਦਾ, ਮੈਂ ਬਹੁਤ ਕੁਛ ਜਾਣਦਾ, ਤੈਨੂੰ ਕੀ ਪਤਾ, ਮੈਨੂੰ ਸਭ ਕੁਛ ਪਤਾ ਹੈ। ਹੁਣ ਸਭ ਕੁਛ ਪਤਾ ਹੈ ਇਸ ਆਸਰੇ ਤੇ ਦੂਸਰੇ ਨੂੰ ਇਸ ਢੰਗ ਨਾਲ ਦਿਖਾਣਾ ਕਿ ਤੂੰ ਕੁਛ ਵੀ ਨਹੀਂ ਜਾਣਦਾ, ਤੂੰ ਤੇ ਕੁਛ ਵੀ ਨਹੀਂ ਹੈ, ਤੇਰੀ ਹੋਂਦ ਕੀ ਹੈ, ਕੁਛ ਵੀ ਨਹੀਂ, ਕਿਉਂਕਿ ਤੂੰ ਕੁਛ ਵੀ ਨਹੀਂ ਜਾਣਦਾ, ਤੈਨੂੰ ਕੁਛ ਵੀ ਬੋਧ ਨਹੀਂ ਹੈ। ਤੋ ਇਸ ਤਰੀਕੇ ਨਾਲ ਗਿਆਨ ਦੂਜਿਆਂ ਨੂੰ ਨੀਵਾਂ ਕਰਨ ਦਾ ਬਾਇਸ ਬਣਿਆ, ਗਿਆਨ ਆਪਣੇ ਫਿਤੂਰ ਤੇ ਹੰਕਾਰ ਨੂੰ ਪ੍ਰਗਟ ਕਰਨ ਦਾ ਜੋ ਹੈ ਕਾਰਨ ਬਣਿਆ। ਜੈਸੇ ਸ਼ੂਮ ਧਨ ਦੀ ਵਰਤੋਂ ਨਹੀਂ ਕਰਦਾ, ਇਸ ਤਰ੍ਹਾਂ ਹੰਕਾਰੀ ਗਿਆਨ ਦੀ ਵਰਤੋਂ ਨਹੀਂ ਕਰਦਾ। ਹੰਕਾਰੀ ਆਪਣੇ ਇਲਮ ਗਿਆਨ ਨੂੰ ਵਰਤਣ ਵਿਚ ਨਹੀਂ ਲਿਆਂਦਾ, ਅਮਲ ਵਿਚ ਨਹੀਂ ਲਿਆਂਦਾ। ਇਲਮ ਦਾ ਅਮਲ ਵਿਚ ਲਿਆਣਾ ਲਾਜ਼ਮੀ ਹੈ। ਭੋਜਨ ਅਗਰ ਹਜ਼ਮ ਨਹੀਂ ਹੋਇਆ ਤੋ ਜ਼ਹਿਰ ਬਣ ਗਿਆ, ਇਲਮ ਅਗਰ ਅਮਲ ਵਿਚ ਨਹੀਂ ਆਇਆ ਤੋ ਜ਼ਹਿਰ ਹੀ ਬਣ ਗਿਆ। ਗਰ ਅਮਲ ਦਸਤੋਂ ਨਾਦਾਨੀ, ਫਿਰ ਨਾਦਾਨੀ ਹੈ ਇਹ ਬਹੁਤ ਵੱਡੀ। ਅਗਰ ਇਲਮ ਅਮਲ ਵਿਚ ਨਹੀਂ ਆਇਆ ਤੋ ਸਾਹਿਬ ਕਹਿੰਦੇ ਜਿਤਨੀ ਜ਼ਿੰਦਗੀ ਹੈ, ਜਿਤਨੇ ਸਵਾਸ ਨੇ, ਇਹ ਸਾਰੀ ਪੜਾਈ ਵਿਚ ਹੀ ਲੀਨ ਕੀਤੇ ਜਾਣ, ਤਾਂ ਵੀ ਮਹਾਰਾਜ ਕਹਿੰਦੇ ਨੇ ਇਹ ਗੱਲ ਸਾਰਥਿਕ ਨਹੀਂ ਹੋਵੇਗੀ। ਕਿਉਂ? ਨਾਨਕ ਲੇਖੇ ਇੱਕ ਗੱਲ ਹੋਰ ਹੋਮੇ ਜਖਣਾ ਜਾ। ਕਹਿੰਦੇ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਜਦ ਗੋਪਾਲ ਪਾਂਧੇ ਕੋਲ ਬਿਠਾਇਆ ਗਿਆ ਤਾਂ ਗੋਪਾਲ ਪਾਂਧੇ ਨੇ ਆਪ ਨੂੰ ਊੜਾ ਲਿਖ ਕੇ ਦਿੱਤਾ ਤੇ ਸਤਿਗੁਰ ਕਹਿੰਦੇ ਨੇ ਇਹਦੇ ਅਰਥ ਦੱਸੋ, ਇਹਦੇ ਮਾਇਨੇ ਦੱਸੋ, ਇਹ ਊੜਾ ਕਿਸ ਦਿਸ਼ਾ ਦਾ ਸੰਕੇਤ ਕਰਦਾ ਹੈ। ਤੋ ਗੋਪਾਲ ਪਾਂਧਾ ਕਹਿੰਦੇ ਨੇ ਕਿ ਊੜੇ ਦੇ ਕੋਈ ਅਰਥ ਨਹੀਂ ਨੇ, ਇੱਕ ਅੱਖਰ ਦੇ ਕੋਈ ਅਰਥ ਨਹੀਂ ਨੇ, ਦੋ ਚਾਰ ਅੱਖਰ ਮਿਲ ਕੇ ਜਦ ਪੂਰਾ ਸ਼ਬਦ ਬਣਦੇ ਨੇ ਉਹਦੇ ਅਰਥ ਆਉਂਦੇ ਨੇ, ਇੱਕ ਅੱਖਰ ਦੇ ਕੋਈ ਅਰਥ ਨਹੀਂ ਨੇ, ਇਹ ਊੜਾ ਬੇਮੈਨੀ ਹੈ। ਗੁਰੂ ਨਾਨਕ ਖੜੇ ਹੋ ਗਏ, ਕਹਿਣ ਲੱਗੇ ਫਿਰ ਮੈਂ ਬੇਮੈਨੀ ਅੱਖਰ ਨਹੀਂ ਪੜ੍ਹਨੇ, ਮੈਂ ਤੇ ਉਹ ਅੱਖਰ ਪੜ੍ਹਨੇ ਨੇ ਜਿਨ੍ਹਾਂ ਦੇ ਮੈਨੇ ਹੋਣ, ਮੈਂ ਉਹ ਅਲਫਾਜ਼ ਪੜ੍ਹਨੇ ਨੇ ਜੋ ਕਿਸੇ ਦਿਸ਼ਾ ਦੀ ਤਰਫ ਸੰਕੇਤ ਕਰਨ। ਸਤਿਗੁਰ ਨੇ ਸਾਫ ਕਹਿ ਦਿੱਤਾ ਮੈਨੂੰ ਉਹ ਗਿਆਨ ਚਾਹੀਦਾ ਹੈ ਜੋ ਇੱਕ ਨਾਲ ਜੋੜੇ, ਮੈਨੂੰ ਉਹ ਵਿਚਾਰ ਚਾਹੀਦੇ ਨੇ ਜੋ ਇੱਕ ਨਾਲ ਜੋੜੇ। ਬਾਕੀ ਅਗਰ ਗਿਆਨ ਨੇ ਅਨੇਕਤਾ ਨਾਲ ਜੋੜਿਆ, ਫਿਤੂਰ ਤੇ ਹੰਕਾਰ ਵਧਾਇਆ, ਤਾਂ ਸਾਹਿਬ ਕਹਿੰਦੇ ਨੇ ਇਹ ਜੱਖ ਮਾਰਨਾ ਹੀ ਹੈ। ਸਾਰਾ ਦਿਨ ਕੰਮ ਧੰਦਾ ਕੀਤਾ ਹੈ, ਵਟੇ ਕੁਛ ਨਹੀਂ ਹੋਈ। ਬੰਦਾ ਕਹਿੰਦਾ ਹੈ ਸਾਰਾ ਦਿਨ ਮੈਂ ਝੱਖ ਮਾਰਦਾ ਰਿਹਾ, ਪੱਲੇ ਕੁਛ ਨਹੀਂ ਪਿਆ। ਕਈ ਵਿਚਾਰ ਜੀਵਨ ਭਰ ਝੱਖ ਮਾਰਦੇ ਰਹਿੰਦੇ ਨੇ, ਬਹੁਤ ਵਿਚਾਰ ਇਕੱਠੇ ਕੀਤੇ, ਬਹੁਤ ਵਿਚਾਰ ਇਕੱਠੇ ਕੀਤੇ, ਪਰ ਵਿਚਾਰਾਂ ਦੇ ਚੋਂ ਕਰਤਾਰ ਨਹੀਂ ਪੈਦਾ ਹੋਇਆ, ਨਿਰੰਕਾਰ ਨਹੀਂ ਪੈਦਾ ਹੋਇਆ। ਇਸ ਵਾਸਤੇ ਸਾਹਿਬ ਕਹਿੰਦੇ ਨੇ ਨਾਨਕ ਲੇਖੇ ਇੱਕ ਗੱਲ ਹੋਰ ਹਉਮੈ ਜਖਣਾ ਜਾਤ।